ਖਬਰਾਂ ਦੇ ਸਿਲਸਿਲੇ ਦੇ ਵਿੱਚ ਹਮੇਸ਼ਾ ਵਾਂਗ ਸਾਡੇ ਨਾਲ ਭਾਰਤ ਤੋਂ ਜੁੜ ਚੁੱਕੇ ਨੇ ਜਸਵਿੰਦਰ ਬਿੱਟਾ ਹੋਰੀ। ਸੋ ਖਬਰਾਂ ਦੇ ਸਿਲਸਿਲੇ ਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਹਾਂ, ਉਨ੍ਹਾਂ ਨੂੰ ਵੀ ਜੀ ਆਇਆਂ ਨੂੰ ਕਹਿੰਦੇ ਹਾਂ। ਜਸਵਿੰਦਰ ਬਿੱਟਾ ਜੀ, ਬਹੁਤ ਬਹੁਤ ਸਵਾਗਤ, ਸਤਿ ਸ੍ਰੀ ਅਕਾਲ
ਜੀ। ਬਹੁਤ ਮਿਹਰਬਾਨੀ, ਸ਼ੁਕਰੀਆ, ਔਰ ਸਾਡੇ ਸਾਰੇ ਪਰਿਵਾਰ ਦੇ ਮੈਂਬਰਾਂ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ, ਅਦਾਬ, ਨਮਸਕਾਰ
ਜੀ। ਸੋ ਬਿੱਟਾ ਸਾਹਿਬ, ਖਬਰਾਂ ਦੀ ਜਿਹੜੀ ਚੀਰ ਫਾੜ ਹੈ ਉਹ ਕਰਨ ਤੋਂ ਪਹਿਲਾਂ ਤੁਸੀਂ ਸਾਨੂੰ ਜ਼ਰੂਰ ਦੱਸੋ ਵੀ ਤੁਸੀਂ ਇਸ ਵੇਲੇ ਸਾਡੇ ਨਾਲ ਕਿੱਥੋਂ ਜੁੜੇ ਹੋਏ ਹੋ ਔਰ ਕਿੱਥੇ, ਜਿੱਥੋਂ ਵੀ ਜੁੜੇ ਹੋਏ ਹੋ, ਕਿਸ ਤਰ੍ਹਾਂ ਦਾ ਮਾਹੌਲ ਉੱਥੇ ਚੱਲ ਰਿਹਾ?
ਹਾਂਜੀ, ਮੈਂ ਦਿੱਲੀ ਜਦੋਂ ਲੋਕਡਾਊਨ ਹੋ ਗਿਆ ਸੀ ਔਰ ਉਸ ਤੋਂ ਬਾਅਦ ਜਦੋਂ ਨਵਾਂ ਲੋਕਡਾਊਨ ਹੋਇਆ, ਸ਼ਨੀਵਾਰ ਮੈਂ ਦੁਬਾਰਾ ਵਾਪਸ ਮੁਕਤਸਰ ਸਾਹਿਬ ਆ ਗਿਆ ਸੀ। ਅੱਜ ਮੈਂ ਮੁਕਤਸਰ ਸਾਹਿਬ ਹੀ ਹਾਂ ਕਿਉਂਕਿ 3 ਮਈ ਤੱਕ ਦੁਬਾਰਾ ਦਿੱਲੀ ਲੋਕਡਾਊਨ ਕਰ ਦਿੱਤਾ ਗਿਆ। ਇਸ ਕਰਕੇ ਦਿੱਲੀ ਦੇ ਹਾਲਾਤ ਵੀ ਕੋਈ ਬਹੁਤੇ ਸਾਜ਼ਗਰ ਨਹੀਂ ਸੀ, ਤਾਂ ਮੈਂ ਵਾਪਸ ਮੁਕਤਸਰ ਸਾਹਿਬ ਹਾਂ
ਜੀ। ਸੋ ਹਾਲਾਤ ਦੀ ਜਦੋਂ ਗੱਲ ਕਰਦੇ ਆ ਤਾਂ ਪੂਰੇ ਦੇਸ਼ ਦੇ ਵਿਚ ਹੀ, ਭਾਰਤ ਦੇ ਵਿਚ 24 ਘੰਟਿਆਂ ਦੇ ਵਿਚ ਜਿਹੜੀਆਂ ਮੌਤਾਂ ਦੀ ਗਿਣਤੀ ਆ 2812 ਦੱਸੀ ਜਾ ਰਹੀ ਆ, ਤੇ ਰਿਕਾਰਡ ਕੇਸ ਜਿਹੜੇ ਆ ਦਰਜ ਹੋਏ ਇਸ ਵੇਲੇ 3.53 ਲੱਖ। ਸੋ ਇਹ ਆਪਣੇ ਆਪ ਦੇ ਵਿਚ 3,53,000 ਜਿਹਨੂੰ ਅਸੀਂ ਕਹਿ ਸਕਦੇ ਆ, ਇੰਨੇ ਕੁ ਜਿਹੜੇ ਕੇਸ ਹੈ ਉਹ ਹੋ ਗਏ ਆ, ਔਰ ਐਕਟਿਵ ਕੇਸਾਂ ਦੀ ਜਿਹੜੀ ਗਿਣਤੀ ਹੈ ਉਹ ਵੀ 28 ਲੱਖ ਤੋਂ ਪਾਰ ਦੱਸੀ ਜਾ ਰਹੀ ਹੈ। ਯਾਨੀ ਕਿ 24 ਘੰਟਿਆਂ ਦੇ ਵਿਚ ਹੀ ਜੇਕਰ ਇੰਨੇ ਇੰਨੇ ਲੱਖਾਂ ਦੇ ਵਿਚ ਜਿਹੜੇ ਕੇਸ ਆ ਉਹ ਦਰਜ ਹੋ ਰਹੇ ਆ, ਤੇ ਟੋਟਲ 28 ਲੱਖ ਤੋਂ ਪਾਰ ਜਿਹੜਾ ਇਹ ਅੰਕੜਾ ਆ ਉਹ ਕਰ ਗਿਆ ਆ। ਔਰ ਸਹੂਲਤਾਂ ਦੀ ਜਿਹੜੀ ਘਾਟ ਹੈ ਉਹ ਵੱਡੀ ਘਾਟ ਹੈ ਦੁਨੀਆਂ ਭਰ ਦੇ ਵਿਚ। ਭਾਰਤ ਦੇ ਹਾਲਾਤ ਜਿਹੜੇ ਆ ਉਹਨਾਂ ਨੂੰ ਲੈ ਕੇ ਚਿੰਤਾ ਵੀ ਜਤਾਈ ਜਾ ਰਹੀ ਹੈ, ਔਰ ਬਹੁਤ ਸਾਰੇ ਦੇਸ਼ਾਂ ਨੇ ਮਾਲੀ ਮਦਦ ਕਰਨ ਦੇ ਲਈ ਹੱਥ ਵੀ ਵਧਾਇਆ ਹੋਇਆ। ਔਰ ਇਸ ਸਭ ਦੇ ਚਲਦਿਆਂ ਜਿਹੜਾ ਸਰਕਾਰ ਦਾ ਰੁਖ ਆ ਕਿੰਨਾ ਕੁ ਜ਼ਿੰਮੇਵਾਰਾਨਾ ਆ, ਤੁਸੀਂ ਉੱਥੇ ਬੈਠੇ ਹੋ, ਪੰਜਾਬ ਦੇ ਜਿਹੜੇ ਹਾਲਾਤ ਆ ਉਹ ਵੀ ਕਿਸੇ ਤੋਂ ਲੁਕੇ ਹੋਏ ਨਹੀਂ ਆ, ਨਾ ਸਾਜ਼ਗਾਰ ਨੇ। ਦੱਸਿਆ ਜਾ ਰਿਹਾ ਕਿ ਪਟਿਆਲਾ ਦੇ ਰਜਿੰਦਰਾ ਹਸਪਤਾਲ ਦੇ ਵਿਚ 31 ਮਰੀਜ਼ਾਂ ਦੀ ਜਿਹੜੀ ਮੌਤ ਹੈ ਉਹ ਹੋਈ ਹੈ, ਔਰ ਇਹ ਸਭ ਤੋਂ ਵੱਡਾ ਅੰਕੜਾ ਕੋਰੋਨਾ ਮਹਾਮਾਰੀ ਦੇ ਦੌਰ ਦੇ ਵਿਚ। ਔਰ ਮੌਤਾਂ ਦਾ ਜਿਹੜਾ ਕਾਰਨ ਆ ਉਹ ਆਕਸੀਜਨ ਦੀ ਜਿਹੜੀ ਕਮੀ ਆ, ਆਕਸੀਜਨ ਦੀ ਜਿਹੜੀ ਤੋਟ ਹੈ ਉਹਦੇ ਨਾਲ ਨਹੀਂ ਹੈ, ਇਹ ਕਹਿਣਾ ਹੈ ਜੀ ਨੋਡਲ ਅਫਸਰ ਦਾ। ਪਰ ਇਹਦੇ ਬਾਵਜੂਦ ਜੋ ਦੁਨੀਆਂ ਭਰ ਦੇ ਵਿਚ ਜਿਹੜੀ ਭਾਰਤ ਦੀ ਤਸਵੀਰ ਜਾ ਰਹੀ ਹੈ ਉਹਦੇ ਵਿਚ ਇਹ ਗੱਲ ਸਾਹਮਣੇ ਆ ਗਈ ਹੈ ਕਿ ਕੋਰੋਨਾ ਦੇ ਜਿਹੜੇ ਮਰੀਜ਼ ਹੈ ਉਹ ਆਕਸੀਜਨ ਦੀ ਘਾਟ ਕਾਰਨ ਮਰ ਰਹੇ ਆ। ਸੋ ਸੱਚਾਈ ਕੀ ਹੈ ਬਿੱਟਾ ਸਾਹਿਬ?
ਦੇਖੋ, ਸੱਚਾਈ ਬਹੁਤ ਗੱਲਾਂ ਇਹਦੇ ਚ ਨੇ, ਕੱਲਾ ਆਕਸੀਜਨ ਦੀ ਘਾਟ ਨਹੀਂ, ਕਈ ਥਾਵਾਂ ਤੇ ਜਿਹੜੀ ਹੈ ਦਵਾਈ ਹੈ ਉਹ ਮਹਿੰਗੀ ਮਿਲ ਰਹੀ ਹੈ, ਆਕਸੀਜਨ ਮਹਿੰਗੀ ਮਿਲ ਰਹੀ ਹੈ, ਰੇਮਡੇਸਿਵਰ ਦਵਾਉਣ ਦਾ ਕਈ ਵਾਅਦਾ ਕਰਦੇ ਨੇ, ਦਾਅਵਾ ਕਰਦੇ ਨੇ, ਉਹ ਕਹਿੰਦੇ ਆ ਕਿ ਤੁਹਾਨੂੰ ਇੰਜੈਕਸ਼ਨ ਦੇਵਾਂਗੇ, ਪੈਸੇ ਟ੍ਰਾਂਸਫਰ ਕਰੋ, ਕਈ ਥਾਵਾਂ ਤੇ ਠੱਗੀ ਵੱਜ ਰਹੀ ਹੈ, ਕਾਲਾ ਬਜ਼ਾਰੀ ਹੋ ਰਹੀ ਹੈ। ਰੇਮਡੇਸਿਵਰ ਜਿਹੜੀ 40,000 ਵਿੱਚ ਮਿਲ ਰਹੀ ਹੈ, ਇਸੇ ਤਰ੍ਹਾਂ ਹੀ ਜਿਹੜੇ ਆਕਸੀਜਨ ਦੇ ਕੰਸਟ੍ਰੇਟਰ ਨੇ ਉਹ 2 ਲੱਖ ਰੁਪਏ ਤੱਕ ਮਿਲ ਰਹੇ ਨੇ। ਹਸਪਤਾਲਾਂ ਦੇ ਵਿੱਚ ਬੈੱਡ ਤੇ ਆਕਸੀਜਨ ਦੀ ਜਿਹੜੀ ਕਮੀ ਹੈ ਉਹ ਕੱਲੇ ਦਿੱਲੀ ਵਾਲਿਆਂ ਲਈ ਨਹੀਂ, ਸਾਰੇ ਪਾਸੇ ਦਵਾਈਆਂ ਦੀ ਕਿੱਲਤ ਇੱਕ ਬਹੁਤ ਵੱਡੀ ਜਿਹੜੀ ਹੈ ਸਿਰਦਰਦੀ ਬਣੀ ਹੋਈ ਹੈ, ਇਹੀ ਚਿੰਤਾ ਦਾ ਵਿਸ਼ਾ ਹੈਗਾ। ਸਰਕਾਰ ਇਹਦੇ ਬਾਰੇ ਹਾਲੇ ਤੱਕ ਕੋਈ ਧਿਆਨ ਨਹੀਂ ਦੇ ਰਹੀ, ਕਿਉਂਕਿ ਸਰਕਾਰ ਨੂੰ ਇਹ ਹੈ ਕਿ ਸਭ ਤੋਂ ਪਹਿਲਾਂ ਅਸੀਂ ਉਹਨਾਂ ਪੇਸ਼ੈਂਟਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰੀਏ, ਪਰ ਦੂਜੇ ਪਾਸੇ ਸਰਕਾਰੀ ਹਸਪਤਾਲਾਂ ਦੇ ਵਿੱਚ ਹੀ ਇਹ ਇਲਾਜ ਹੋ ਰਿਹਾ, ਪ੍ਰਾਈਵੇਟ ਹਸਪਤਾਲਾਂ ਨੇ ਪੇਸ਼ੈਂਟ ਆ ਜਿਹੜੇ ਉਹ ਲੈਣੇ ਬੰਦ ਕਰ ਦਿੱਤੇ ਨੇ, ਕਿਉਂਕਿ ਅੰਮ੍ਰਿਤਸਰ ਦੇ ਵਿੱਚ 6 ਮਰੀਜ਼ਾਂ ਦੀ ਮੌਤ ਤੋਂ ਬਾਅਦ ਇੰਡੀਅਨ ਮੈਡੀਕਲ ਐਸੋਸੀਏਸ਼ਨ ਨੇ ਫੈਸਲਾ ਕੀਤਾ ਸੀ ਕਿ ਕੱਲ ਨੂੰ ਸਾਡੇ ਤੇ ਗੱਲ ਨਾ ਆਵੇ, ਇਸ ਕਰਕੇ ਉਨ੍ਹਾਂ ਨੇ ਆਖਿਆ ਕਿ ਤੁਹਾਡੇ ਮਰੀਜ਼ ਤੁਸੀਂ ਆਪਣੇ ਸਰਕਾਰੀ ਹਸਪਤਾਲਾਂ ਚ ਲੈ ਜਾਓ। ਪਟਿਆਲਾ ਜਿਵੇਂ ਤੁਸੀਂ ਦੱਸਿਆ ਵੀ 31 ਮਰੀਜ਼ਾਂ ਦੀ ਜਿਹੜੀ ਜਾਨ ਚਲੀ ਗਈ, ਇਹ ਹੁਣ ਤੱਕ ਦਾ ਸਭ ਤੋਂ ਵੱਡਾ ਮਹਾਮਾਰੀ ਅੰਕੜਾ ਹੈ, ਤੇ ਨੋਡਲ ਅਫਸਰ ਭਾਵੇਂ ਇਹ ਕਹਿ ਰਿਹਾ ਕਿ ਮੌਤਾਂ ਦਾ ਜਿਹੜਾ ਆਕਸੀਜਨ ਦੀ ਤੋਟ ਦੇ ਨਾਲ ਕੋਈ ਸੰਬੰਧ ਨਹੀਂ, ਉਹਨਾਂ ਨੂੰ ਇਹ ਵੀ ਹੈ ਕਿ ਇਸ ਤਰ੍ਹਾਂ ਦਾ ਪੈਨਿਕ ਵਾਲਾ ਮਾਹੌਲ ਨਾ ਫੈਲੇ। ਸਰਕਾਰੀ ਹਸਪਤਾਲਾਂ ਦੇ ਵਿੱਚ ਆਕਸੀਜਨ ਦੀ ਘਾਟ ਹੈ ਜਿਹੜੀ ਉਹ ਪੂਰੀ ਕਰਨ ਦੇ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਨੇ, ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰ ਔਰ ਜ਼ਿਲ੍ਹਿਆਂ ਦੇ SSP ਸਾਰੀਆਂ ਜਿਹੜੀਆਂ ਆਕਸੀਜਨ ਬਣਾਉਣ ਵਾਲੀਆਂ ਫੈਕਟਰੀਆਂ ਉੱਥੇ ਜਾ ਕੇ ਉਹ ਕਹਿ ਰਹੇ ਨੇ ਕਿ ਜਿਹੜੇ ਬੰਦਿਆਂ ਕੋਲ ਜਾਂ ਜਿਹੜੀ ਇੰਡਸਟਰੀ ਕੋਲ ਬੋਟਲਿੰਗ ਪਲਾਂਟ ਤੋਂ ਗਏ ਹੋਏ ਨੇ ਸਿਲੰਡਰ, ਚਾਹੇ ਉਹ ਖਾਲੀ ਨੇ ਚਾਹੇ ਉਹ ਭਰੇ ਨੇ, ਉਹ ਇਮੀਡੀਏਟ ਉਹਨਾਂ ਨੂੰ ਵਾਪਸ ਕਰਨ,
ਜੀ
ਔਰ ਜਿਹੜੀਆਂ ਇੰਡਸਟਰੀ ਦੇ ਵਿੱਚ ਵਰਤੀ ਜਾਣ ਵਾਲੀ ਆਕਸੀਜਨ ਦੀ ਵਰਤੋਂ ਹੈ ਉਸ ਨੂੰ ਪੂਰੀ ਤਰ੍ਹਾਂ ਬੈਨ ਕਰ ਦਿੱਤਾ ਗਿਆ, ਕਿਤੇ ਵੀ ਉਹ ਵਰਤੋਂ ਉਹਨਾਂ ਦੀ ਨਾ ਕਰਨ ਲਈ ਆਖਿਆ ਗਿਆ। ਜਿਹੜੀ ਕੋਰੋਨਾ ਵਾਇਰਸ ਦੀ ਇਹ ਦੂਜੀ ਲਹਿਰ ਹੈ ਜਿਹਦੇ ਚ ਮਦਰਾਸ ਹਾਈ ਕੋਰਟ ਨੇ ਵੀ ਟਿੱਪਣੀ ਕੀਤੀ ਹੈ ਕਿ ਤੁਹਾਡੀ ਚੋਣ ਕਮਿਸ਼ਨ ਦੀ ਇੱਕ ਬੇਵਕੂਫੀ ਕਰਕੇ ਔਰ ਵੱਧ ਗੇੜਾਂ ਦੇ ਵਿੱਚ ਚੋਣਾਂ ਕਰਾਉਣ ਦੇ ਮੱਦੇਨਜ਼ਰ ਜਿਹੜੀਆਂ ਵੱਡੀਆਂ ਰੈਲੀਆਂ ਹੋਈਆਂ ਜਿੱਥੇ ਕੋਈ ਸੋਸ਼ਲ ਡਿਸਟੈਂਸ ਮਾਸਕ ਦਾ ਕੋਈ ਖਿਆਲ ਨਹੀਂ ਰੱਖਿਆ ਗਿਆ ਤਾਂ ਉਸ ਸਮੇਂ ਤੁਹਾਡੇ ਤੇ ਵੀ ਇਹ ਜ਼ਿੰਮੇਵਾਰੀ ਪਾਉਣੀ ਚਾਹੀਦੀ ਹੈ, ਬਣਦੀ ਹੈ। ਔਰ ਦਿੱਲੀ ਦੀਆਂ ਸ਼ਮਸ਼ਾਨ ਘਾਟਾਂ ਦੇ ਵਿੱਚ ਜਿਹੜੇ 3 ਸ਼ਮਸ਼ਾਨ ਘਾਟ ਚੁਣੇ ਗਏ ਨੇ ਜਿੱਥੇ ਅੰਤਿਮ ਸੰਸਕਾਰ ਹੋ ਰਿਹਾ, ਉੱਥੇ ਇੱਕ ਲਾਸ਼ ਸ਼ਾਮ ਤੱਕ ਰਾਤ ਤੱਕ ਪਈ ਰਹੀ ਔਰ ਬਾਅਦ ਵਿੱਚ ਪਤਾ ਲੱਗਿਆ ਕਿ ਉਹ ਪਰਿਵਾਰਕ ਮੈਂਬਰ ਉੱਥੇ ਲਾਸ਼ ਛੱਡ ਕੇ ਚਲੇ ਗਏ। ਆਪਣਿਆਂ ਨੂੰ ਇਸ ਤਰ੍ਹਾਂ ਬੇਗਾਨਿਆਂ ਵਾਂਗ ਉਸ ਸਮੇਂ ਧੱਕਾ ਦਿੱਤਾ ਜਾ ਰਿਹਾ ਜਦੋਂ ਅਸੀਂ ਉਹਨਾਂ ਦਾ ਅੰਤਿਮ ਨਿਵਾਉਣ ਕਰਦੇ ਹਾਂ, ਅੰਤਿਮ ਦਰਸ਼ਨ ਕਰਦੇ ਹਾਂ, ਆਪਣੇ ਹੱਥਾਂ ਨਾਲ ਅਗਨੀ ਦੇਣ ਦੀ ਗੱਲ ਕਰਦੇ ਹਾਂ। ਔਰ ਇੱਕ ਜਗ੍ਹਾ ਤੇ ਦਿੱਲੀ ਦੇ ਵਿੱਚ ਪੋਸਟਮਾਰਟਮ ਤੋਂ ਇਨਕਾਰ ਕਰ ਦਿੱਤਾ ਪਰਿਵਾਰਕ ਮੈਂਬਰਾਂ ਨੇ ਤੇ ਉੱਥੇ ਸਬ ਇੰਸਪੈਕਟਰ ਨੂੰ ਕੁੱਟਿਆ ਡਾਕਟਰ ਨਾਲ ਜਿਹੜੇ ਉਲਝਣ ਦੀ ਖਬਰ ਆਈ ਤੇ ਡਾਕਟਰ ਦੇ ਕਹਿਣ ਤੇ ਕੋਰੋਨਾ ਨਾਲ ਜਿਹੜੀ ਮੌਤ ਹੋਈ ਸੀ ਉਹਨੂੰ ਵਾਰ ਵਾਰ ਮੋਰਚਰੀ ਦੇ ਵਿੱਚ ਉਹਨਾਂ ਦੀ ਮ੍ਰਿਤਕ ਦੇਹ ਨੂੰ ਲਿਜਾਣ ਦੀ ਗੱਲ ਕੀਤੀ ਗਈ ਸੀ ਔਰ ਮ੍ਰਿਤਕ ਦੇ 3 ਭਰਾ ਗ੍ਰਿਫ਼ਤਾਰ ਕੀਤੇ ਨੇ। ਅਗਲੇ ਦਿਨ ਜਿਹੜਾ ਉਹਦੇ ਭਰਾ ਨੂੰ ਜਿਹੜਾ ਇਹ ਮ੍ਰਿਤਕ ਦੇਹ ਸੌਂਪੀ ਗਈ ਹੈ ਔਰ ਜ਼ਰੂਰਤਮੰਦ ਜਿਹੜੇ ਮਰੀਜ਼ ਹੈ ਉਹਨਾਂ ਨੂੰ ਬਹੁਤ ਪਰੇਸ਼ਾਨੀ ਹੋ ਰਹੀ ਹੈ। ਮਰੀਜ਼ਾਂ ਦੇ ਲਈ ਵੱਖ ਵੱਖ ਰਾਜਸੀ ਪਾਰਟੀਆਂ ਨੇ ਵੀ ਆਪਣੀਆਂ ਰੋਟੀਆਂ ਸੇਕਣੀਆਂ ਸ਼ੁਰੂ ਕਰ ਦਿੱਤੀਆਂ, ਕੁਝ ਪਾਰਟੀਆਂ ਨੇ ਆਪਣੇ ਕੰਟਰੋਲ ਰੂਮ ਬਣਾਏ ਨੇ। ਆਕਸੀਜਨ ਦੀ ਜਿਹੜੀ ਕਮੀ ਪੂਰੀ ਕੀਤੀ ਜਾ ਸਕੇ ਇਹਦੇ ਲਈ ਹਿਮਾਚਲ, ਹਰਿਆਣਾ ਔਰ ਦਿੱਲੀ ਜਿੱਥੇ ਕੇਂਦਰ ਸਰਕਾਰ ਨੂੰ ਚਿੱਠੀਆਂ ਲਿਖ ਰਿਹਾ ਉੱਥੇ ਕਈ ਥਾਵਾਂ ਤੇ ਗ੍ਰੀਨ ਕੋਰੀਡੋਰ ਬਣਾ ਕੇ ਆਕਸੀਜਨ ਜਿਹੜੀ ਪਹੁੰਚਾਈ ਜਾ ਰਹੀ ਹੈ ਔਰ ਜਿਹੜੇ ਕੋਵਿਡ ਨਾਨ ਕੋਵਿਡ ਵਾਲੇ ਮਰੀਜ਼ ਹੈ ਉਹਨਾਂ ਨੂੰ ਵੀ ਇਲਾਜ ਨਹੀਂ ਮਿਲ ਰਿਹਾ ਕਿਉਂਕਿ ਓਪੀਡੀ ਬੰਦ ਹੋਣ ਕਰਕੇ ਗੰਭੀਰ ਬਿਮਾਰੀਆਂ ਤੋਂ ਜਿਹੜੇ ਰੋਗੀ ਨੇ ਉਹਨਾਂ ਲਈ ਵੀ ਇੱਕ ਨਵੀਂ ਆਫ਼ਤ ਖੜੀ ਹੋ ਗਈ ਹੈ। ਟੈਲੀ ਮੈਡੀਸਨ ਦੇ ਲਈ ਵੀ ਕੋਈ ਡਾਕਟਰ ਨਹੀਂ ਹੈ, ਕੋਈ ਉੱਥੇ ਇੰਟਰਨੈਟ ਦੀ ਕੋਈ ਸੁਵਿਧਾ ਨਹੀਂ ਹੈ। ਡਾਇਲਸਿਸ ਲਈ ਵੀ ਬਹੁਤੇ ਲੋਕਾਂ ਨੂੰ ਜਿਹੜੀ ਹੈ ਪਰੇਸ਼ਾਨੀ ਹੋ ਰਹੀ ਹੈ। ਕੋਵਿਡ ਲਈ ਤਾਂ ਪਰੇਸ਼ਾਨੀ ਹੋ ਹੀ ਰਹੀ ਹੈ ਲੇਕਿਨ ਜਿਹੜੀਆਂ ਬਾਕੀ ਬਿਮਾਰੀਆਂ ਨੇ ਉਹਨਾਂ ਨਾਲ ਵੀ ਲੋਕਾਂ ਨੂੰ ਜੂਝਣਾ ਪੈ ਰਿਹਾ।
ਸੋ ਬਹੁਤ ਮੁਸ਼ਕਿਲ ਦੀ ਘੜੀ ਆ ਔਰ ਇਸ ਸਮੇਂ ਦੇ ਵਿੱਚ ਸਰਕਾਰ ਦੀ ਜਿਹੜੀ ਜ਼ਿੰਮੇਵਾਰੀ ਉਹ ਬਹੁਤ ਵੱਡੀ ਬਣ ਜਾਂਦੀ ਹੈ। ਚਾਹੇ ਕਿ ਜਿਹੜੀਆਂ ਸਰਕਾਰਾਂ ਆ ਉਹ ਆਪਣੇ ਵੱਲੋਂ ਜਿੰਨੇ ਕੁ ਸਾਧਨ ਨੇ ਉਹਨਾਂ ਸਾਧਨਾਂ ਦੇ ਜ਼ਰੀਏ ਜਨਤਾ ਦੇ ਲਈ ਜੋ ਵੀ ਸਹੂਲਤਾਂ ਜਿਹੜੀਆਂ ਮੁਹੱਈਆ ਕਰਵਾ ਸਕਦੀਆਂ ਕਰਵਾਉਂਦੀਆਂ ਹੋਣਗੀਆਂ, ਪਰ ਕਿਤੇ ਨਾ ਕਿਤੇ ਜਿਹੜੀ ਗੈਰ ਜ਼ਿੰਮੇਵਾਰਾਨਾ ਜਿਹੜਾ ਪਿਛਲਾ ਸਮਾਂ ਆ ਉਹ ਰਿਹਾ ਸਰਕਾਰ ਦਾ, ਉਹਦੇ ਕਾਰਨ ਜਿਹੜੇ ਇਹੋ ਜਿਹੇ ਨਤੀਜੇ ਆ ਉਹ ਵੇਖਣ ਨੂੰ ਮਿਲ ਰਹੇ ਆ। ਸੋ ਇਹ ਦੋਸ਼ ਜਿਹੜੇ ਆ ਇਹ ਜ਼ਰੂਰ ਲੱਗਦੇ ਨਜ਼ਰ ਆ ਰਹੇ ਆ ਸਰਕਾਰ ਦੇ ਉੱਤੇ। ਤੇ ਇਹਦੇ ਨਾਲ ਹੀ ਦਿੱਲੀ ਦੇ ਵਿੱਚ ਦੱਸਿਆ ਜਾ ਰਿਹਾ ਕਿ 18 ਸਾਲ ਤੋਂ ਵੱਧ ਉਮਰ ਵਾਲਿਆਂ ਦੇ ਜਿਹੜੇ ਹੁਣ ਇਹ ਵੈਕਸੀਨ ਆ ਇਹ ਮੁਫ਼ਤ ਲੱਗਣਗੇ ਤੇ ਵੈਕਸੀਨ ਦੀ ਕੀਮਤ ਜਿਹੜੀ ਆ ਸਾਰਿਆਂ ਦੇ ਲਈ ਇੱਕ ਬਰਾਬਰ ਕਰਨ ਦੀ ਮੰਗ ਵੀ ਕੀਤੀ ਜਾ ਰਹੀ ਹੈ।
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਆਖਿਆ ਕਿ ਕੀਮਤ ਇੱਕੋ ਹੋਣੀ ਚਾਹੀਦੀ ਹੈ। ਸਰਕਾਰ ਨੇ 1,34,00,000 ਵੈਕਸੀਨ ਖਰੀਦਣ ਦੀ ਜਿਹੜੀ ਮਨਜੂਰੀ ਦਿੱਤੀ ਹੈ ਕਿਉਂਕਿ ਦਿੱਲੀ ਸਰਕਾਰ ਨੇ ਇਹ ਤਰਕ ਦਿੱਤਾ ਸੀਗਾ ਵੀ ਜੇ ਤੁਸੀਂ 18 ਸਾਲ ਤੋਂ ਵੱਧ ਉਮਰ ਦੇ ਸਾਰੇ ਲੋਕਾਂ ਨੂੰ ਕੋਰੋਨਾ ਵੈਕਸੀਨ ਮੁਫ਼ਤ ਦਿੰਦੇ ਹੋ ਤਾਂ ਇਹਦੇ ਲਈ ਸਾਨੂੰ ਇੰਨੀ ਵੈਕਸੀਨ ਚਾਹੀਦੀ ਹੈ। ਤਾਂ 1 ਮਈ ਤੋਂ ਇਹਦੀ ਸ਼ੁਰੂਆਤ ਕਰਨ ਦੀ ਗੱਲ ਕਹੀ ਹੈ, ਰਜਿਸਟ੍ਰੇਸ਼ਨ ਇਹਦਾ ਸ਼ੁਰੂ ਹੋ ਗਿਆ ਔਰ ਨਾਲ ਹੀ ਉਹਨਾਂ ਨੇ ਆਖਿਆ ਕਿ ਸਾਰੀਆਂ ਕੰਪਨੀਆਂ ਦੀ ਜਿਹੜੀ ਵੈਕਸੀਨ ਦੀ ਕੀਮਤ ਹੈ ਇੱਕੋ ਹੋਣੀ ਚਾਹੀਦੀ ਹੈ ਕਿਉਂਕਿ ਮੌਜੂਦਾ ਦੌਰ ਦੇ ਵਿੱਚ ਜਿਹੜੀ ਵੈਕਸੀਨ ਬਣਾਉਣ ਵਾਲੀ ਕੰਪਨੀ ਹੈ ਉਸ ਨੂੰ ਮੁਨਾਫੇ ਦੀ ਚਿੰਤਾ ਨਹੀਂ ਕਰਨੀ ਚਾਹੀਦੀ ਕਿਉਂਕਿ ਮੌਜੂਦਾ ਦੌਰ ਦੇ ਵਿੱਚ ਕੇਂਦਰ ਨੂੰ ਚਾਹੀਦਾ ਹੈ ਕਿ ਇੱਕੋ ਹੀ ਕੀਮਤ ਜਿਹੜੀ ਇਹ ਤੈਅ ਕਰੇ ਔਰ ਇਸ ਵੈਕਸੀਨ ਨੇ ਕੋਰੋਨਾ ਦਾ ਇੱਕ ਹੱਲ ਵੀ ਦਿੱਤਾ ਹੈ, ਅਜਿਹਾ ਦਿੱਲੀ ਦੇ ਮੁੱਖ ਮੰਤਰੀ ਨੇ ਦਾਅਵਾ ਕੀਤਾ ਹੈ ਔਰ ਨਾਲ ਉਹਨਾਂ ਨੇ ਆਖਿਆ ਕਿ ਵੈਕਸੀਨ ਲੈਣ ਵਾਲਿਆਂ ਨੂੰ ਕੋਰੋਨਾ ਨਹੀਂ ਹੁੰਦਾ ਜਾਂ ਜਿਨ੍ਹਾਂ ਨੂੰ ਹੁੰਦਾ ਤੇ ਉਹਨਾਂ ਨੂੰ ਬਿਮਾਰੀ ਗੰਭੀਰ ਨਹੀਂ ਹੁੰਦੀ। ਅਜਿਹਾ ਦੇਖਣ ਦੇ ਵਿੱਚ ਆਇਆ ਹੈ ਜਿਹੜੇ ਲੋਕਾਂ ਨੂੰ ਵੈਕਸੀਨ ਲੱਗੀ ਹੈ ਪੋਜ਼ਿਟਿਵ ਹੋਣ ਤੇ ਹਸਪਤਾਲ ਨਾ ਜਾਣਾ ਪਵੇ ਔਰ ਦਿੱਲੀ ਸਰਕਾਰ ਨੇ ਇਸ ਕਰਕੇ ਫੈਸਲਾ ਲਿਆ ਹੈ ਕਿ 18 ਸਾਲ ਤੋਂ ਉੱਪਰ ਦੀ ਉਮਰ ਦੇ ਲੋਕਾਂ ਨੂੰ ਇਹ ਵੈਕਸੀਨ ਜਿਹੜੀ ਦਿੱਤੀ ਜਾਵੇ ਔਰ ਜਲਦ ਤੋਂ ਜਲਦ ਇਹਦੇ ਲਈ ਵੱਡੇ ਪੱਧਰ ਤੇ ਵੈਕਸੀਨ ਦੇਣ ਦੇ ਪ੍ਰਬੰਧ ਜਿਹੜੇ ਉਹਨਾਂ ਨੇ ਕਰਨ ਦੀ ਗੱਲ ਕਹੀ ਹੈ
ਜੀ।
ਔਰ ਉਹਨਾਂ ਨੇ ਆਖਿਆ ਕਿ ਕੋਰੋਨਾ ਇੱਕ ਆਮ ਬਿਮਾਰੀ ਦੀ ਤਰ੍ਹਾਂ ਇਸ ਤਰ੍ਹਾਂ ਹੋ ਜਾਏਗੀ ਜਿਹਦੀ ਵੈਕਸੀਨ ਲੱਗ ਜਾਏਗੀ, ਜੇਕਰ ਵੈਕਸੀਨ ਲੈਣ ਤੋਂ ਬਾਅਦ ਵੀ ਉਹ ਠੀਕ ਹੋ ਜਾਂਦਾ ਹੈ ਤਾਂ ਦੁਨੀਆਂ ਦੇ ਵਿੱਚ ਦੂਜੇ ਦੇਸ਼ਾਂ ਵਿੱਚ ਇਸ ਦੀ ਉਦਾਹਰਣ ਵੀ ਹੋਏਗੀ ਤੇ ਮਹਾਰੇ ਵੀ ਦੱਸਦੇ ਆ ਕਿ ਜਿਸ ਤੇਜ਼ੀ ਨਾਲ ਇੰਗਲੈਂਡ ਦੇ ਵਿੱਚ ਕੋਰੋਨਾ ਵੈਕਸੀਨ ਲਾਈ ਗਈ ਔਰ ਕੋਰੋਨਾ ਦੀ ਲਹਿਰ ਨੂੰ ਖਤਮ ਕਰਨ ਦੇ ਵਿੱਚ ਉਸਦਾ ਵੱਡਾ ਯੋਗਦਾਨ ਰਿਹਾ ਤੇ ਹੁਣ ਸੂਬਾ ਸਰਕਾਰਾਂ ਨੇ 400 ਰੁਪਏ ਦੇ ਵਿੱਚ ਵੈਕਸੀਨ ਦੇਣ ਦੀ ਗੱਲ ਕਹੀ ਹੈ ਜਦਕਿ ਕਈ ਜਗ੍ਹਾ ਤੇ 600 ਰੁਪਈਆ ਤੇ ਜਿਹੜੀਆਂ ਦੋ ਕੰਪਨੀਆਂ ਨੇ ਉਹ ਕੇਂਦਰ ਸਰਕਾਰ ਨੂੰ 150 ਰੁਪਏ ਵਿੱਚ ਵੈਕਸੀਨ ਦੇਣ ਦੀ ਗੱਲ ਕਹਿੰਦੀ ਹੈ ਔਰ ਇਹਦੀ ਕੀਮਤ ਹੈ ਜਿਹੜੀ ਉਹ ਇੱਕੋ ਹੋਣੀ ਚਾਹੀਦੀ ਹੈ ਜਦੋਂ ਕੰਪਨੀਆਂ ਕੇਂਦਰ ਸਰਕਾਰ ਨੂੰ 150 ਰੁਪਏ ਦੇ ਵਿੱਚ ਵੈਕਸੀਨ ਦੇ ਰਹੀਆਂ ਤਾਂ ਉਹਨਾਂ ਨੇ ਆਖਿਆ ਕਿ ਉਹਨੂੰ ਵੀ ਫਾਇਦਾ ਹੈਗਾ ਜਿਹੜੀਆਂ 400 ਤੇ 600 ਚ ਦੇ ਰਹੀਆਂ ਉਹਨਾਂ ਨੂੰ ਬਹੁਤ ਜ਼ਿਆਦਾ ਫਾਇਦਾ ਹੈ ਇਹਦੇ ਸਾਹਮਣੇ ਜਿਹੜਾ ਹੁਣ ਲਾਭ ਕਮਾਉਣ ਦੀ ਇੱਛਾ ਨਹੀਂ ਹੋਣੀ ਚਾਹੀਦੀ ਤੇ ਉਹਨਾਂ ਨੇ ਜਿਹੜੀਆਂ ਕੰਪਨੀਆਂ ਬਣਾਉਣ ਵਾਲੀਆਂ ਵੈਕਸੀਨ ਬਣਾਉਣ ਵਾਲੀਆਂ ਉਹਨਾਂ ਨੂੰ ਆਖਿਆ ਕਿ ਕੀਮਤ ਹੈ ਜਿਹੜੀ 150 ਰੁਪਇਆ ਲਈ ਜਾਵੇ ਤਾਂ ਜੋ ਲਾਭ ਕਮਾਉਣ ਦੇ ਲਈ ਹਾਲੇ ਪੂਰੀ ਜ਼ਿੰਦਗੀ ਪਈ ਹੈ ਸੋ ਕਾਲਾ ਬਾਜ਼ਾਰੀ ਰੋਕਣ ਦੇ ਲਈ ਦਿੱਲੀ ਸਰਕਾਰ ਵੀ ਐਕਸ਼ਨ ਮੋਡ ਦੇ ਵਿੱਚ ਉਹਨਾਂ ਨੇ ਆਖਿਆ ਕਿ ਜੇ ਕੋਈ ਅਜਿਹੀ ਹਰਕਤ ਦੇ ਵਿੱਚ ਸ਼ਾਮਲ ਕੋਈ ਹੁੰਦਾ ਹੈ ਉਹਦੇ ਨਿਗਰਾਨੀ ਲਈ SIT ਬਣਾਈ ਗਈ ਹੈ ਲਾਕਡਾਊਨ ਦੌਰਾਨ ਬਹੁਤ ਜ਼ਰੂਰੀ ਵਸਤੂਆਂ ਤੇ ਜਿਹੜੀਆਂ ਜ਼ਰੂਰੀ ਜਿਹੜੀਆਂ ਚੀਜ਼ਾਂ ਨੇ ਉਹਨੂੰ ਸੁਚਾਰੂ ਢੰਗ ਨਾਲ ਨਿਰਵਿਘਨ ਲੋਕਾਂ ਤੱਕ ਪਹੁੰਚ ਸਕੇ ਇਹਦੇ ਲਈ 6 ਮੈਂਬਰੀ ਟੀਮ ਵੀ ਬਣਾਈ ਗਈ ਹੈ ਲੇਕਿਨ ਦਿੱਲੀ ਦੇ ਵਿੱਚ ਰੈਮਡੇਸਿਵਰ ਦੀ ਕਾਲਾਬਾਜ਼ਾਰੀ ਦੇ ਸਮੇਤ 7 ਨਰਸਾਂ ਗ੍ਰਿਫ਼ਤਾਰ ਕੀਤੀਆਂ ਜਿਨ੍ਹਾਂ ਨੇ 1,38,000 ਰੁਪਏ ਤੱਕ ਦਾ ਜਿਹੜਾ ਇੰਜੈਕਸ਼ਨ ਵੇਚਿਆ ਸੀ ਔਰ ਦੋਸ਼ੀਆਂ ਦੇ ਨੈਟਵਰਕ ਦਾ ਪਤਾ ਲਾਉਣ ਲਈ ਕਈ ਜਗ੍ਹਾ ਤੇ ਛਾਪੇਮਾਰੀ ਵੀ ਕੀਤੇ ਜਾਣ ਦੀ ਖ਼ਬਰ ਹੈ
ਜੀ ਸੋ ਇਹਦੇ ਨਾਲ ਹੀ ਜੇ ਅਸੀਂ ਅੰਤਰਰਾਸ਼ਟਰੀ ਪੱਧਰ ਦੀ ਗੱਲ ਕਰੀਏ ਤਾਂ ਭਾਰਤ ਦੀ ਮਦਦ ਦੇ ਲਈ ਦੁਨੀਆਂ ਦੇ ਵੀ ਬਹੁਤ ਸਾਰੇ ਦੇਸ਼ਾਂ ਨੇ ਹੱਥ ਵਧਾਏ ਆ ਅਮਰੀਕਾ ਨੇ ਕੋਵਿਡ ਸ਼ੀਲਡ ਦੇ ਉਤਪਾਦਨ ਦੇ ਲਈ ਕੱਚਾ ਮਾਲ ਦੇਣ ਦੀ ਗੱਲ ਕਹੀ ਹੈ ਤੇ ਉਧਰ ਡੁਬਈ ਵਾਲਿਆਂ ਨੇ ਬੁਰਜ ਖਲੀਫਾ ਜਿਹੜਾ ਜੀ ਉਹ ਤਿਰੰਗੇ ਦੇ ਰੰਗਾਂ ਦੇ ਨਾਲ ਰੋਸ਼ਨ ਕੀਤਾ ਤੇ ਇੱਕ ਹਮਦਰਦੀ ਜਿਹੜੀ ਹੈ ਉਹ ਭਾਰਤ ਦੇ ਨਾਲ ਜਤਾਈ ਹੈ ਕੋਵਿਡ-19 ਦੇ ਖਿਲਾਫ ਜਿਹੜੀ ਭਾਰਤ ਦੀ ਜੰਗ ਹੈ ਉਹਦੇ ਵਿੱਚ ਮੁਲਕ ਦੇ ਨਾਲ ਇੱਕਜੁੱਟਤਾ ਜਿਹੜੀ ਪ੍ਰਗਟਾਉਣ ਦੇ ਲਈ ਜਿਹੜੀ ਇਹ ਉੱਥੇ ਬੁਰਜ ਖਲੀਫਾ ਦੇ ਰੋਸ਼ਨੀ ਦੇ ਵਿੱਚ ਤਿਰੰਗੇ ਦੇ ਰੰਗਾਂ ਨੂੰ ਜਿਹੜਾ ਦਿਖਾਇਆ ਗਿਆ ਤੇ ਨਾਲ ਹੀ ਨਾਲ ਉਧਰ ਆਸਟ੍ਰੇਲੀਆ ਦੀ ਗੱਲ ਕਰੀਏ ਤਾਂ ਭਾਰਤ ਨੂੰ ਆਕਸੀਜਨ ਵੈਂਟੀਲੇਟਰ ਤੇ PPE ਭੇਜਣ ਦੀ ਗੱਲ ਜਿਹੜੀ ਆ ਉਹ ਆਸਟ੍ਰੇਲੀਅਨ ਸਿਹਤ ਮੰਤਰੀ ਜਿਹੜੇ ਨੇ ਗ੍ਰੈਗ ਹੰਟ ਹੋਰਾਂ ਨੇ ਉਹਨਾਂ ਨੇ ਵੀ ਕੀਤੀ ਹੈ ਸੋ ਬਹੁਤ ਸਾਰੀ ਜਿਹੜੀ ਮਦਦ ਆ ਉਹ ਵੱਖ ਵੱਖ ਮੁਲਕਾਂ ਤੋਂ ਵੀ ਕੀਤੇ ਜਾਣ ਦਾ ਜਿਹੜਾ ਐਲਾਨ ਹੈ ਉਹ ਵੀ ਹੋ ਚੁੱਕਿਆ ਤੇ ਇਹਦੇ ਨਾਲ ਹੀ ਬਿੱਟਾ ਸਾਹਿਬ ਇੱਥੇ ਗੱਲ ਕਰੀਏ IPL ਦੀ ਤੇ IPL ਦੇ ਵੀ ਕਾਫੀ ਖਿਡਾਰੀ ਜਿਹੜੇ ਆ ਕੋਰੋਨਾ ਦੇ ਡਰੋਂ IPL ਛੱਡ ਰਹੇ ਆ ਹਨਾ ਸੁਣਨ ਦੇ ਵਿੱਚ ਆ ਰਿਹਾ ਹੈ ਖਬਰਾਂ ਦੇ ਵਿੱਚ ਵੀ ਗੱਲ ਜਿਹੜੀ ਹੈ ਆਈ ਆ ਕਿ ਐਂਡਰਿਊ ਟਾਈ ਐਡਮ ਜੰਪਾ ਤੇ ਕੇਨ ਰਿਚਰਡਸਨ ਜਿਹੜੇ ਆ ਉਹ ਜਿਹੜੀ ਇਹ ਬਦਤਰ ਸਥਿਤੀ ਆ ਕੋਵਿਡ ਦੀ ਉਹਨੂੰ ਵੇਖਦਿਆਂ ਹੋਇਆਂ ਜਿਹੜੀ IPL ਛੱਡ ਰਹੇ ਆ ਤੇ ਉਧਰ ਰਿੱਕੀ ਪੌਂਟਿੰਗ ਜਿਹੜੇ ਆ ਉਹ ਦਿੱਲੀ ਕੈਪੀਟਲਸ ਦੇ ਕੋਚ ਨੇ ਤੇ ਇਹਨੀ ਦਿਨੀ ਇੰਡੀਆ ਦੇ ਵਿੱਚ ਨੇ ਪਰ ਉਹਨਾਂ ਨੇ ਵੀ ਜਿਹੜੀ ਕੋਵਿਡ ਦੀ ਭਾਰਤ ਦੇ ਵਿੱਚ ਜਿਹੜੀ ਸਥਿਤੀ ਬਣੀ ਹੋਈ ਆ ਉਹਨੂੰ ਬਹੁਤ ਭਿਆਨਕ ਦੱਸਿਆ ਪਰ ਬਹੁਤ ਸਾਰੇ ਜਿਹੜੇ ਖਿਡਾਰੀ ਨੇ ਉਹ ਕੋਵਿਡ ਦੀ ਇਸ ਸਥਿਤੀ ਦੇ ਨਾਲ ਨਿਪਟਣ ਦੇ ਲਈ ਕੁਛ ਮਦਦ ਜਿਹੜੀ ਆ ਉਹ ਵੀ ਮੁਹੱਈਆ ਕਰ ਰਹੇ ਨੇ ਸੋ ਆਸਟ੍ਰੇਲੀਅਨ ਕ੍ਰਿਕਟਰ ਜਿਹੜੇ ਪੈਟ ਕਿਊਮਿਨਸ ਆ ਉਹਨਾਂ ਨੇ $50,000 ਦੀ ਜਿਹੜੀ ਰਾਸ਼ੀ ਆ ਉਹ ਦਾਨ ਵਜੋਂ ਭਾਰਤ ਦੇ ਕੋਵਿਡ ਪ੍ਰਕੋਪ ਨੂੰ ਦੇਖਦਿਆਂ ਦਿੱਤੀ ਹੈ ਸੋ ਇਸ ਰਾਸ਼ੀ ਦੀ ਮਦਦ ਦੇ ਨਾਲ ਹਸਪਤਾਲਾਂ ਵਿੱਚ ਆਕਸੀਜਨ ਦੀ ਜਿਹੜੀ ਕਮੀ ਆ ਉਹਨੂੰ ਪੂਰਾ ਕੀਤਾ ਜਾਵੇ ਪਰ IPL ਦੇ ਹੋਰ ਖਿਡਾਰੀਆਂ ਨੂੰ ਵੀ ਕਿਊਮਿਨਸ ਨੇ ਕਿਹਾ ਆ ਕਿ ਉਹ ਵੀ ਅੱਗੇ ਆਉਣ ਔਰ ਇਹ ਮਦਦ ਜਿਹੜੀ ਆ ਸਾਰੇ ਇਕੱਠੇ ਤੌਰ ਦੇ ਉੱਤੇ ਪ੍ਰਦਾਨ ਕਰਨ ਭਾਵੇਂ ਉਹਨਾਂ ਨੇ ਕਿਹਾ ਵੀ ਰਾਸ਼ੀ ਜਿਹੜੀ ਹੈ ਜ਼ਿਆਦਾ ਨਹੀਂ ਆ ਪਰ ਕਹਿੰਦੇ ਵੀ ਮੈਂ ਆਸ ਕਰਦਾ ਵੀ ਇਹਦੇ ਨਾਲ ਕਿਸੇ ਨਾ ਕਿਸੇ ਦੀ ਥੋੜੀ ਬਹੁਤੀ ਜਿਹੜੀ ਮਦਦ ਆ ਉਹ ਜ਼ਰੂਰ ਹੋਵੇਗੀ ਸੋ ਹਾਲਾਤ ਜਿਹੜੇ ਆ ਉਹ ਇਸ ਤਰ੍ਹਾਂ ਦੇ ਬਣੇ ਹੋਏ ਆ ਤੇ ਉਧਰ ਜਦੋਂ ਅਸੀਂ ਪੰਜਾਬ ਦੀ ਗੱਲ ਕਰਦੇ ਆ ਤਾਂ ਪੰਜਾਬ ਦੇ ਵਿੱਚ ਕੱਲ ਇੱਕ ਮੀਟਿੰਗ ਹੋਈ ਹੈ ਜਿਹੜੀ ਮੰਤਰੀ ਮੰਡਲ ਦੀ ਪੰਜਾਬ ਮੰਤਰੀ ਮੰਡਲ ਦੀ ਮੀਟਿੰਗ ਹੋਈ ਹੈ ਔਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਬਹੁਤ ਸਾਰੇ ਐਲਾਨ ਕੀਤੇ ਆ ਜਿਨ੍ਹਾਂ ਦੇ ਵਿੱਚ ਇੱਕ ਐਲਾਨ ਜਿਹੜਾ ਬੜਾ ਹੈਰਾਨੀ ਵਾਲਾ ਆ ਕਿਉਂਕਿ ਸਮਾਰਟ ਫੋਨਾਂ ਦੀ ਗੱਲ ਜਿਹੜੀ ਜਦੋਂ ਇਲੈਕਸ਼ਨਾਂ ਦੇ ਵਿੱਚ ਪਹਿਲਾਂ ਉਹਨਾਂ ਨੇ ਆਉਣਾ ਸੀ ਤੇ ਉਦੋਂ ਵੀ ਕੀਤੀ ਸੀ ਤੇ ਹੁਣ ਫਿਰ ਇੱਕ ਵਾਰੀ ਉਹਨਾਂ ਨੇ ਤਕਰੀਬਨ 2.25 ਲੱਖ ਸਮਾਰਟ ਫੋਨ ਦੇਣ ਨੂੰ ਕਹਿੰਦੇ ਹਰੀ ਝੰਡੀ ਦਿੱਤੀ ਆ ਤੇ ਨਾਲ ਹੀ ਨਾਲ ਦੱਸਿਆ ਵੀ ਸਕੂਲ ਸਿੱਖਿਆ ਵਿਭਾਗ ਨੂੰ 100 ਕਰੋੜ ਦਾ ਜਿਹੜਾ ਬਜਟ ਆ ਉਹ ਐਲਾਨ ਕਰ ਦਿੱਤਾ ਗਿਆ ਸੋ ਇਹਦੇ ਉੱਤੇ ਕੀ ਟਿੱਪਣੀ ਕਰਨੀ ਚਾਹੋਗੇ ਤੁਸੀਂ
ਮੰਤਰੀ ਮੰਡਲ ਦੀ ਮੀਟਿੰਗ ਕੱਲ ਹੋਈ ਸੀ ਉਹਦੇ ਚ ਇਸ ਤਰ੍ਹਾਂ ਦੀਆਂ ਗੱਲਾਂ ਵੀ ਹੋਈਆਂ ਨੇ ਔਰ ਇੱਕ ਸਿਆਸੀ ਡਰਾਮਾ ਵੀ ਹੋਇਆ
जी
ਹੁਣ ਜਦੋਂ ਥੋੜਾ ਸਮਾਂ ਰਹਿ ਗਿਆ 2022 ਦੇ ਵਿੱਚ ਫਰਵਰੀ ਦੇ ਵਿੱਚ ਚੋਣਾਂ ਹੋਣੀਆਂ ਤਾਂ ਉਸ ਸਮੇਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੂੰ ਇਹ ਲੱਗਦਾ ਕਿ ਅਸੀਂ ਕਿਵੇਂ ਨਾ ਕਿਵੇਂ ਅਕਾਲੀ ਦਲ ਜਿਹੜਾ ਹੁਣ ਲੀਹ ਤੋਂ ਉਤਰ ਗਿਆ ਆਮ ਆਦਮੀ ਪਾਰਟੀ ਖੜੀਆਂ ਕਰੇਲੇ ਹੋ ਗਈ ਹੈ ਤੇ ਸਾਡੀ ਵਾਰੀ ਦੁਬਾਰਾ ਆ ਜਾਣੀ ਹੈ ਇਸ ਮਨਸ਼ੇ ਦੇ ਨਾਲ ਹੁਣ ਸਾਰੇ ਲੋਕਾਂ ਨੂੰ ਖੁਸ਼ ਕਰਨ ਦੇ ਰੌਂ ਵਿਚ ਕੈਪਟਨ ਅਮਰਿੰਦਰ ਸਿੰਘ ਖੁਦ ਵੀ ਕਹਿ ਚੁੱਕਿਆ ਕਿ ਮੈਂ ਦੂਜੀ ਪਾਰੀ ਖੇਡਣ ਨੂੰ ਤਿਆਰ ਹਾਂ ਉਹਨਾਂ ਨੇ ਪ੍ਰਸ਼ਾਂਤ ਕਿਸ਼ੋਰ ਨੂੰ ਵੀ ਲਿਆਂਦਾ 500 ਕਰੋੜ ਰੁਪਇਆ ਉਹਨੇ ਵੀ ਲਾਉਣਾ ਉਹਨੇ ਲੈਣਾ ਤਾਂ ਲੋਕਾਂ ਨੂੰ ਇਸ ਤਰ੍ਹਾਂ ਦੀਆਂ ਜਿਹੜੀਆਂ ਗੁੰਮਰਾਹਕੁੰਨ ਦੇ ਨਾਲ ਲੋਕਾਂ ਦੇ ਅੱਖਾਂ ਦੇ ਵਿਚ ਘੱਟਾ ਪਾ ਕੇ ਦੂਜੀ ਵਾਰ ਸਰਕਾਰ ਬਣਾਉਣ ਦੀ ਜਿਹੜੀ ਵਿਉਂਤ ਹੈ ਇਹ ਮਤਲਬ ਬੁਣ ਰਹੇ ਨੇ ਇਸ ਤਰ੍ਹਾਂ ਦਾ ਜਾਲ ਤਾਂ ਉਦੋਂ ਇਹ ਕਹਿਣਾ ਕਿ ਤੁਹਾਨੂੰ ਸਮਾਰਟਫੋਨ ਦੇਵਾਂਗੇ ਤੁਹਾਨੂੰ ਉਹ ਦੇਵਾਂਗੇ ਤੁਹਾਨੂੰ ਉਹ ਦੇਵਾਂਗੇ ਉਦੋਂ ਇਹ ਸਾਰਾ ਕੁਛ ਕਰਨਗੇ ਪਰ ਕੈਪਟਨ ਅਮਰਿੰਦਰ ਸਿੰਘ ਸ਼ਾਇਦ ਇਹ ਭੁੱਲ ਗਏ ਨੇ ਕਿ 3.25 ਲੱਖ ਕਰੋੜ ਰੁਪਇਆ ਪੰਜਾਬ ਦੇ ਸਿਰ ਕਰਜ਼ਾ ਤੇ ਉਹ ਕਰਜ਼ਾ ਸਾਡੇ ਸਿਰ ਤੇ ਹੀ ਪੈਣਾ ਉਹ ਵੀ ਭੁੱਲ ਗਏ ਨੇ ਕੈਪਟਨ ਅਮਰਿੰਦਰ ਸਿੰਘ ਕਿ ਬੇਅਦਬੀ ਸੰਬੰਧੀ ਇਹਨਾਂ ਨੇ ਕਿਹਾ ਸੀਗਾ ਕਿ ਅਸੀਂ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾ ਦਵਾਵਾਂਗੇ ਜਦੋਂ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਰਿਪੋਰਟ ਫਾਈਲ ਕੀਤੀ ਤੇ ਹਾਈ ਕੋਰਟ ਨੇ ਉਹ ਰਿਪੋਰਟ ਜਿਹੜੀ ਰੱਦ ਕਰ ਦਿੱਤੀ ਤੇ ਕੈਪਟਨ ਅਮਰਿੰਦਰ ਸਿੰਘ ਹਾਲੇ ਤੱਕ ਇਹ ਨਹੀਂ ਦੱਸ ਸਕੇ ਕਿ ਹਾਈ ਕੋਰਟ ਵੱਲੋਂ ਜਿਹੜੀ ਰਿਪੋਰਟ ਰੱਦ ਕੀਤੀ ਉਹਦੀ ਕਾਪੀ ਮਿਲੀ ਹੈ ਜਾਂ ਨਹੀਂ ਮਿਲੀ ਇਸ ਬਾਰੇ ਵੀ ਕੈਪਟਨ ਅਮਰਿੰਦਰ ਸਿੰਘ ਨੇ ਹਾਲੇ ਤੱਕ ਕੁਝ ਨਹੀਂ ਕਿਹਾ ਤਾਂ ਕੱਲ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਇੱਕ ਮੀਟਿੰਗ ਦੇ ਵਿੱਚ ਬਠਿੰਡਾ ਦੇ ਵਿੱਚ ਇਹ ਗੱਲ ਕਹੀ ਅਫਸਰਾਂ ਨੂੰ ਜ਼ਿਲ੍ਹਾ ਪ੍ਰਸ਼ਾਸਨ ਦੇ ਅਫਸਰਾਂ ਨੂੰ ਜਿੱਥੇ SSP ਤੇ DC ਮੌਜੂਦ ਸੀ ਸਾਰੇ ਅਧਿਕਾਰੀ ਮੌਜੂਦ ਸੀ ਕਿ ਜਾਂ ਤਾਂ ਸਾਡੀ ਗੱਲ ਸੁਣੋ ਵਿਧਾਇਕਾਂ ਦੀ ਚੁਣੇ ਹੋਏ ਨੁਮਾਇੰਦਿਆਂ ਦੀ ਜ਼ਿਲ੍ਹਾ ਪ੍ਰੀਸ਼ਦ ਮੈਂਬਰਾਂ ਦੀ ਸਰਪੰਚਾਂ ਦੀ ਤੇ ਜਾਂ ਤੁਸੀਂ ਕਾਨੂੰਨ ਬਦਲਾ ਲਿਆਓ ਤੇ ਜਾਂ ਸਾਡੇ ਥੱਲੇ ਲੱਗ ਜਾਓ ਉਹਨਾਂ ਨੂੰ ਸਾਫ਼ ਤੌਰ ਤੇ ਇਹ ਟਿੱਪਣੀ ਮੈਂ ਕਰਨਾ ਚਾਹਾਂਗਾ ਕਿ ਜਿਵੇਂ ਅਕਾਲੀਆਂ ਨੇ ਚੰਮਦੀਆਂ ਚਲਾਈਆਂ ਹਲਕਾ ਇੰਚਾਰਜ ਬਣੇ ਔਰ ਇੱਕ ਪਾਸੇ DSP ਬੈਠਦਾ ਇੱਕ ਪਾਸੇ SDM ਬੈਠਦਾ ਸੀਗਾ ਤੇ ਆਮ ਲੋਕ ਜਿਹੜੇ DSP ਤੇ SDM ਜਾਂ ਉਹਨਾਂ ਦੇ ਦਫ਼ਤਰਾਂ ਦੇ ਵਿੱਚ ਨਹੀਂ ਜਾਂਦੇ ਸੀ ਉਹ ਸਿੱਧੇ ਅਕਾਲੀ ਦਲ ਦੇ ਨੁਮਾਇੰਦੇ ਕੋਲ ਜਾਂਦੇ ਸੀ ਚਾਹੇ ਉਹ ਜਿੱਤਿਆ ਹੋਵੇ ਚਾਹੇ ਉਹ ਹਾਰਿਆ ਹੋਵੇ ਤਾਂ ਇਹ ਜਦੋਂ ਕਾਂਗਰਸੀਆਂ ਨੇ ਗੱਲਾਂ ਦੇਖੀਆਂ ਤਾਂ ਉਹਨਾਂ ਨੂੰ ਆਖਿਆ ਜੇ ਸਾਡੀ ਸਰਕਾਰ ਆਈ ਤੇ ਅਸੀਂ ਵੀ ਇੱਦਾਂ ਦੀਆਂ ਚੰਮਦੀਆਂ ਚਲਾਵਾਂਗੇ ਪਰ ਉਹਨਾਂ ਦਾ ਇਹ ਸੁਪਨਾ ਜਿਹੜਾ ਪੂਰਾ 4 ਸਾਲ ਪੂਰਾ ਨਹੀਂ ਹੋ ਸਕਿਆ 4 ਸਾਲ 3 ਮਹੀਨੇ ਕਹਿ ਸਕਦੇ ਹਾਂ 4 ਮਹੀਨੇ ਕਹਿ ਸਕਦੇ ਹਾਂ ਤੇ ਹੁਣ ਜਦੋਂ ਕੈਪਟਨ ਅਮਰਿੰਦਰ ਸਿੰਘ ਦੇ ਕੋਲ ਬਹੁਤ ਸਾਰੇ ਵਿਧਾਇਕਾਂ ਨੇ ਗਿਲਾ ਕੀਤਾ ਵੀ ਸਾਡੀ ਸਾਨੂੰ ਤਾਂ ਪਤਾ ਹੀ ਨਹੀਂ ਵੀ ਸਾਡੀ ਸਰਕਾਰ ਹੈ ਸਾਡੀ ਤਾਂ ਅਫਸਰ ਸੁਣਦੇ ਨਹੀਂ ਸਾਡੇ ਤਾਂ ਥਾਣੇਦਾਰ ਨਹੀਂ ਸੁਣਦਾ ਸਾਡੀ ਤਾਂ ਪਟਵਾਰੀ ਨਹੀਂ ਸੁਣਦਾ ਤਾਂ ਉਦੋਂ ਖਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਨੂੰ ਪਤਾ ਜਦੋਂ ਲੱਗਿਆ ਤਾਂ ਉਦੋਂ ਉਹਨਾਂ ਨੇ ਸ਼ੁਰੂਆਤ ਕੀਤੀ ਹੈ ਰਵਾਇਤੀ ਤੌਰ ਦੇ ਉੱਤੇ ਅਫਸਰਾਂ ਨੂੰ ਇਸ ਤਰ੍ਹਾਂ ਦੀ ਇੱਕ ਮਿੱਠੀ ਧਮਕੀ ਵੀ ਹੈਗੀ ਹੈ ਤੇ ਅਫਸਰਾਂ ਨੂੰ ਇੱਕ ਹਦਾਇਤ ਵੀ ਹੈ ਤਾਂ ਉਦੋਂ ਹੁਣ ਦੇਖਣਾ ਹੋਏਗਾ ਕਿ ਅਫਸਰ ਇਹਨਾਂ ਦੀ ਕਿੰਨੀ ਗੱਲ ਸੁਣਦੇ ਆ ਪਰ ਅਕਸਰ ਪੰਜਾਬ ਦੇ ਵਿੱਚ ਇੱਕ ਰਵਾਇਤ ਹੈ ਪੰਜਾਬ ਚ ਨਹੀਂ ਪੂਰੀ ਦੁਨੀਆਂ ਦੇ ਵਿੱਚ ਇੱਕ ਰਵਾਇਤ ਹੈ ਕਿ ਜਦੋਂ ਜਿੱਥੇ ਜਿੱਥੇ ਚੋਣਾਂ ਹੁੰਦੀਆਂ ਤੇ ਜਿਹੜੇ ਅਫਸਰ ਆ ਉਹ 6 ਮਹੀਨੇ ਪਹਿਲਾਂ ਅੱਖਾਂ ਮੀਚਣੀਆਂ ਬੰਦ ਕਰ ਦਿੰਦੇ ਆ ਉਹ ਤਾਂ ਭਾਵ ਇਹ ਹੈ ਕਿ ਅਫਸਰ ਦੋਨਾਂ ਪਾਰਟੀਆਂ ਦੀ ਗੱਲ ਸੁਣਨਾ ਬੰਦ ਕਰ ਦਿੰਦੇ ਉਹਨਾਂ ਨੂੰ ਪਤਾ ਲੱਗ ਜਾਂਦਾ ਕਿ ਹੁਣ ਕੋਡ ਲੱਗਣ ਵਾਲਾ ਹੈ ਤੇ ਗਾਂਹ ਨੂੰ ਜਿਹੜੀ ਸਰਕਾਰ ਆਉਣੀ ਹੈ ਉਹਦਾ ਜਿਹੜਾ ਸਰਵੇ ਹੋਏਗਾ ਉਹ ਤੋਂ ਬਾਅਦ ਦੇਖ ਲਾਂਗੇ ਜਦੋਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਬਣਨ ਜਾ ਰਹੀ ਸੀ ਤੇ ਬਹੁਤ ਸਾਰੇ ਅਫਸਰ ਬਠਿੰਡੇ ਜਾ ਕੇ ਬਹਿ ਗਏ ਸੀਗੇ ਉਹਨਾਂ ਨੂੰ ਲੱਗਿਆ ਕਿ ਜੇ ਬਾਦਲ ਸਾਹਿਬ ਦੀ ਸਰਕਾਰ ਬਣੂਗੀ ਤਾਂ ਇੱਥੋਂ ਬਾਦਲ ਪਿੰਡ 30 ਕਿਲੋਮੀਟਰ ਹੈ ਤੇ ਜੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਬਣੂਗੀ ਤੇ ਇੱਥੋਂ ਬਠਿੰਡੇ ਤੋਂ ਜਿਹੜਾ ਪਟਿਆਲਾ ਹੈਗਾ 2-2.5 ਘੰਟਿਆਂ ਦੀ ਮਾਰ ਹੈ ਤਾਂ ਉਹਨਾਂ ਨੇ ਦੋਨੇ ਪਾਸੇ ਗੱਡੀਆਂ ਤਿਆਰ ਰੱਖੀਆਂ ਸੀਗੀਆਂ ਹੁਣ ਅਫਸਰਾਂ ਦਾ ਤਾਂ ਇਹ ਹਾਲ ਹੈਗਾ ਅਫਸਰਾਂ ਨੂੰ ਜਿੰਨਾ ਮਰਜ਼ੀ ਇਹ ਕਹੀ ਜਾਣ ਪਰ ਜਿਹੜੇ ਅਫਸਰ ਇਮਾਨਦਾਰ ਨੇ ਉਹਨਾਂ ਨੇ ਤਾਂ ਹਮੇਸ਼ਾ ਜਾਇਜ਼ ਕੰਮ ਕਰਨਾ ਪਰ ਜਿਨ੍ਹਾਂ ਨੇ ਕੋਈ ਆਉਂਦੇ ਸਾਲਾਂ ਦੇ ਵਿੱਚ ਇਹ ਦੇਖਣਾ ਕਿ ਮੈਂ ਕਿਹੜੇ ਮਲਾਈਦਾਰ ਪੋਸਟ ਤੇ ਲੱਗਣਾ ਮੈਨੂੰ ਕਿਹੜਾ ਬੰਦਾ ਅਪਲਾਈਜ਼ ਕਰ ਸਕਦਾ ਜਿੱਥੇ ਕਿਹੜੀ ਜਗ੍ਹਾ ਦੇ ਉੱਤੇ ਮੈਂ ਆਪਦਾ ਘਰ ਭਰ ਸਕਦਾ ਤਾਂ ਉਹ ਅਫਸਰ ਜ਼ਰੂਰ ਇਹਨਾਂ ਦੀ ਗੱਲ ਸੁਣਨਗੇ ਹੁਣ ਕੈਪਟਨ ਅਮਰਿੰਦਰ ਸਿੰਘ ਚਾਹੇ ਮੋਬਾਈਲ ਵੰਡ ਦੇਣ ਚਾਹੇ ਕੋਈ ਹੋਰ ਚੀਜ਼ਾਂ ਵੰਡ ਦੇਣ ਹੁਣ ਉਹ ਨਵਜੋਤ ਸਿੰਘ ਸਿੱਧੂ ਦੀ ਗੱਲ ਦਾ ਜਵਾਬ ਨਹੀਂ ਦੇ ਰਹੇ ਰਵਨੀਤ ਸਿੰਘ ਬਿੱਟੂ ਦੀ ਗੱਲ ਦਾ ਜਵਾਬ ਨਹੀਂ ਦੇ ਰਹੇ ਪ੍ਰਤਾਪ ਸਿੰਘ ਬਾਜਵਾ ਦੀ ਗੱਲ ਦਾ ਜਵਾਬ ਨਹੀਂ ਦੇ ਰਹੇ ਔਰ ਜਿਹੜਾ ਸ਼ਮਸ਼ੇਰ ਸਿੰਘ ਦੂਲੋ ਦੀ ਗੱਲ ਦਾ ਜਵਾਬ ਨਹੀਂ ਦੇ ਰਹੇ ਜਿੱਥੇ ਰੌਲਾ ਪੈ ਰਿਹਾ ਹੁਣ ਕੱਲ ਵੀ ਰੌਲਾ ਪਿਆ ਬਹਿਬਲ ਕਲਾਂ ਕੋਟਪੂਰਾ ਗੋਲੀਕਾਂਡ ਦੀ SIT ਦੀ ਜਾਂਚ ਰਿਪੋਰਟ ਜਦੋਂ ਰੱਦ ਹੁੰਦੀ ਹੈ ਤਾਂ ਉਦੋਂ ਸੁਖਜਿੰਦਰ ਸਿੰਘ ਰੰਧਾਵਾ ਤੇ ਸੂਬਾ ਕਾਂਗਰਸ ਦੇ ਜਿਹੜੇ ਆਪਦੇ ਆਪ ਨੂੰ ਪ੍ਰਧਾਨ ਕਹਿੰਦੇ ਆ ਸੁਨੀਲ ਜਾਖੜ ਮੈਂ ਸੁਨੀਲ ਜਾਖੜ ਬਾਰੇ ਤੁਹਾਨੂੰ ਟਿੱਪਣੀ ਪਹਿਲਾਂ ਹੀ ਕਰਦੇ ਹਾਂ ਕਿ ਇਹਨਾਂ ਨੇ ਅੱਜ ਅਸਤੀਫਾ ਕੱਲ ਦਿੱਤਾ ਲੇਕਿਨ ਇਹ ਕਿਹੜਾ ਅਸਤੀਫਾ ਜਿਹੜਾ ਇਹ ਕੱਲ ਵੀ ਦੇਤਾ ਇਸ ਤੋਂ ਪਹਿਲਾਂ ਜਦੋਂ ਪਾਰਲੀਮੈਂਟ ਦੀਆਂ ਚੋਣਾਂ ਹਾਰੇ ਨੇ ਉਦੋਂ ਵੀ ਅਸਤੀਫਾ ਦੇ ਰਹੇ ਨੇ ਉਦੋਂ ਵੀ ਖਬਰਾਂ ਦੇ ਵਿੱਚ ਚਰਚਿਤ ਨੇ ਕਿ ਸੁਨੀਲ ਜਾਖੜ ਨੇ ਅਸਤੀਫਾ ਦੇ ਦਿੱਤਾ ਤੇ ਅੱਜ ਫਿਰ ਅਸਤੀਫਾ ਦੇ ਦਿੱਤਾ ਇਹ ਕਿੰਨੇ ਕੁ ਅਸਤੀਫੇ ਲਈ ਫਿਰਦੇ ਸੀ ਇਹ ਸਮਝ ਨਹੀਂ ਆ ਰਹੀ ਸੀਗੀ ਔਰ ਦੋਨੇ ਅਸਤੀਫੇ ਉਹਨਾਂ ਨੇ ਲਿਖ ਕੇ ਮੁੱਖ ਮੰਤਰੀ ਦੇ ਵੱਲ ਸੁੱਟੇ ਜਾਂ ਉਹਨਾਂ ਦੇ ਅੱਗੇ ਡਿੱਗੇ ਉਹ, ਤਾਂ ਮੁੱਖ ਮੰਤਰੀ ਨੇ ਉਹ ਚੱਕ ਕੇ ਉਹਨਾਂ ਨੂੰ ਪਾੜ ਦਿੱਤਾ ਤੇ ਉਹਨਾਂ ਨੇ ਆਖ ਦਿੱਤਾ ਕਿ ਮੈਨੂੰ ਪਤਾ ਹੈ ਮੈਂ ਤੁਹਾਡੀਆਂ ਭਾਵਨਾਵਾਂ ਦੀ ਕਦਰ ਕਰਦਾ ਤੇ ਤੁਸੀਂ ਇਸ ਤਰ੍ਹਾਂ ਦੀ ਗੱਲ ਨਾ ਕਰੋ। ਕੈਪਟਨ ਨੇ ਦੋਨੇ ਅਸਤੀਫੇ ਭਾਵੇਂ ਪਾੜ ਦਿੱਤੇ ਹੈ, ਪਰ ਕੈਪਟਨ ਨੇ ਨਾਲ ਹੀ ਜਾਖੜ ਤੇ ਰੰਧਾਵਾ ਦੀ ਮੀਟਿੰਗ ਦੇ ਵਿੱਚ ਐਸ ਆਈ ਟੀ ਦੇ ਮੁੱਦੇ ਤੇ ਉਹਨਾਂ ਨੇ ਉਹਨਾਂ ਨੂੰ ਤਸੱਲੀ ਪ੍ਰਗਟਾਈ ਹੈ ਵੀ ਕਿ ਅਸੀਂ ਕੁਝ ਕਰ ਰਹੇ ਹਾਂ, ਹਾਲੇ ਰਿਪੋਰਟ ਲੈ ਰਹੇ ਹਾਂ। ਅਤੁਲ ਨੰਦਾ ਜਿਹਨਾਂ ਦੇ ਬਾਰੇ ਵਿੱਚ ਅਕਸਰ ਇਹ ਸਰਕਾਰੀ ਜਿਹੜੇ ਐਡਵੋਕੇਟ ਜਨਰਲ ਨੇ ਪੰਜਾਬ ਦੇ ਵਿੱਚ, ਜਿਨ੍ਹਾਂ ਬਾਰੇ ਚਰਚਾ ਵਿਜੇ ਕੁਮਾਰ ਵਿਜੇ ਪ੍ਰਤਾਪ ਸਿੰਘ ਨੇ ਕਰ ਦਿੱਤੀ ਹੈ ਕਿ ਮੇਰੀ 3 ਸਾਲਾਂ ਦੀ ਤਨਖਾਹ 1 ਦਿਨ ਵਿੱਚ ਉਡਾ ਦਿੰਦੇ ਸੀ ਤੇ ਮੈਨੂੰ ਜਲੀਲ ਵੀ ਕਰਦੇ ਸੀ ਤੇ ਮੈਂ ਉਹਨਾਂ ਨੂੰ ਕਹਿੰਦਾ ਵੀ ਰਿਹਾ ਕਿ ਤੁਸੀਂ ਕੇਸ ਹਰਾਓਗੇ ਤੇ ਇਹਨਾਂ ਨੇ ਕੇਸ ਹਰਾਤਾ। ਅਤੁਲ ਨੰਦਾ ਅੱਜ ਤੱਕ ਕੋਈ ਕੇਸ ਜਿੱਤ ਨਹੀਂ ਸਕੇ, ਇੰਨੇ ਐਡਵੋਕੇਟ ਜਨਰਲ ਦੇ ਦਫ਼ਤਰ ਦੇ ਵਿੱਚ ਟੀਮ ਹੈਗੀ ਹੈ। ਅਕਸਰ ਚਰਚਾ ਹੈ ਕਿ ਜੇ ਕਿਸੇ ਵੱਡੇ ਅਧਿਕਾਰੀ ਦੀ ਅਪੁਆਇੰਟਮੈਂਟ ਕਰਾਉਣੀ ਹੋਵੇ ਤਾਂ ਅਤੁਲ ਨੰਦਾ ਨੂੰ ਮਿਲ ਲਿਆ ਜਾਵੇ। ਇਸ ਤਰ੍ਹਾਂ ਦੀ ਚਰਚਾ ਪੰਜਾਬ ਦੇ ਬੱਚੇ ਬੱਚੇ ਦੇ ਮੂੰਹ ਦੇ ਵਿੱਚ ਹੈਗੀ ਹੈ। ਗੱਲ ਕਿੰਨੀ ਸੱਚੀ ਹੈ ਕਿੰਨੀ ਝੂਠੀ ਅਤੁਲ ਨੰਦਾ ਦੱਸ ਸਕਦੇ ਨੇ। ਔਰ ਇਸ ਮੀਟਿੰਗ ਦੇ ਵਿੱਚ ਜੋ ਕੁਝ ਹੋਇਆ ਉਹ ਇੱਕ ਸਿਆਸੀ ਡਰਾਮਾ ਹੋਇਆ। ਹੁਣ ਸਰਕਾਰ ਕਹਿੰਦੀ ਹੈ ਕਿ ਨਵੀਂ ਐਸ ਆਈ ਟੀ ਬਣਾਵਾਂਗੇ, ਨਵੀਂ ਐਸ ਆਈ ਟੀ ਦੇ ਵਿੱਚ ਕਿਹੜੇ ਅਫਸਰ ਆਉਣਗੇ, ਉਹ ਪੁਰਾਣੀ ਐਸ ਆਈ ਟੀ ਦੇ ਹਿਸਾਬ ਨਾਲ ਕੰਮ ਕਰਨਗੇ ਜਾਂ ਨਹੀਂ ਕਰਨਗੇ। ਜਿੰਨੀ ਖੁੱਲਦਲੀ ਨਾਲ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਜਿਹੜਾ ਕੰਮ ਕੀਤਾ ਉਹਦੇ ਹਾਈਕੋਰਟ ਦੇ ਵਿੱਚ ਉਹਦੀਆਂ ਜਿਹੜੀਆਂ ਟਿੱਪਣੀਆਂ ਆਈਆਂ ਨੇ, ਹੁਣ ਇਹ ਨੀ ਸਮਝ ਲੱਗ ਰਹੀ ਕਿ ਕੁੰਵਰ ਵਿਜੇ ਪ੍ਰਤਾਪ ਸਿੰਘ ਦੀਆਂ ਟਿੱਪਣੀਆਂ ਸਹੀ ਨੇ ਕਿ ਹਾਈਕੋਰਟ ਦੀਆਂ ਟਿੱਪਣੀਆਂ ਸਹੀ ਨੇ। ਸੋ ਸਿਆਸੀ ਡਰਾਮਾ ਹੈਗਾ। ਇਸ ਤਰ੍ਹਾਂ ਦੀ ਲੋਕਾਂ ਨੂੰ ਗੁਮਰਾਹ ਕਰਨ ਵਾਲੀਆਂ ਜਿਹੜੀਆਂ ਗੱਲਾਂ ਕਾਂਗਰਸ ਸਰਕਾਰ ਕਰ ਰਹੀ ਹੈ, ਇਹਦੇ ਨਾਲ ਲੋਕ ਕਿੰਨੇ ਕੁ ਗੁਮਰਾਹ ਹੋਣਗੇ। ਆਉਣ ਵਾਲੀਆਂ ਚੋਣਾਂ ਦੇ ਵਿੱਚ ਕਾਂਗਰਸ ਇਹਦਾ ਕਿੰਨਾ ਕੁ ਫਾਇਦਾ ਲਏਗੀ ਜਾਂ ਕਾਂਗਰਸ ਦੀ ਜਿਹੜੀ ਖਿੱਲੀ ਉੱਡੀ ਹੈ ਇਹਦਾ ਵਿਰੋਧੀ ਪਾਰਟੀਆਂ ਨੂੰ ਕਿਵੇਂ ਬਣਾਉਣਗੇ, ਇਹ ਆਉਣ ਵਾਲਾ ਸਮਾਂ ਦੱਸੇਗਾ।
ਬਿਲਕੁਲ। ਅੱਛਾ, ਦੀਪ ਸਿੱਧੂ ਨੂੰ ਦੂਜੇ ਕੇਸ ਦੇ ਵਿੱਚ ਜ਼ਮਾਨਤ ਮਿਲੀ ਹੈ। ਕੱਲ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਹੋਰਾਂ ਨੇ ਇਹ ਦੱਸਿਆ ਕਿ ਦੀਪ ਸਿੱਧੂ ਜਿਹੜੇ ਆ ਦੂਜੇ ਕੇਸ ਦੇ ਵਿੱਚ ਉਹਨਾਂ ਨੂੰ ਜ਼ਮਾਨਤ ਮਿਲ ਗਈ ਆ ਤੇ ਉਹਨਾਂ ਦੀ ਜਿਹੜੀ ਰਿਹਾਈ ਆ ਉਹ ਵੀ ਹੁਣ ਸਾਫ਼ ਹੋ ਗਈ, ਯਾਨੀ ਕਿ ਰਿਹਾਈ ਦਾ ਜਿਹੜਾ ਰਾਹ ਆ ਉਹ ਵੀ ਸਾਫ਼ ਹੋ ਗਿਆ ਆ। ਸੋ ਇਹਦੇ ਨਾਲ ਜਿਹੜੇ ਵੀ ਦੀਪ ਸਿੱਧੂ ਦੇ ਸਮਰਥਕ ਨੇ ਉਹਨਾਂ ਦੇ ਵਿੱਚ ਕਾਫੀ ਖੁਸ਼ੀ ਦੀ ਲਹਿਰ ਹੈ। ਜਦੋਂ ਸੋਸ਼ਲ ਮੀਡੀਆ ਦੇ ਉੱਤੇ ਦੇਖੀਏ ਤਾਂ ਫੇਸਬੁੱਕ ਜਾਂ ਫਿਰ ਹੋਰ ਸੋਸ਼ਲ ਮੀਡੀਆ ਪਲੇਟਫਾਰਮ ਜਿਹੜੇ ਆ ਉਹਨਾਂ ਦੇ ਉੱਤੇ ਕਾਫੀ ਖੁਸ਼ਨੁਮਾ ਜਿਹੜੀਆਂ ਪੋਸਟਾਂ ਆ ਉਹ ਪਾਈਆਂ ਜਾ ਰਹੀਆਂ ਆ। ਇਹਦੇ ਬਾਰੇ ਕੀ ਕਹਿਣਾ ਚਾਹੋਗੇ?
ਦੀਪ ਸਿੱਧੂ ਦੀ ਕੱਲ ਜਿਹੜੀ ਹੈ ਜ਼ਮਾਨਤ ਸੰਬੰਧੀ ਆਰਡਰ ਹਾਈ ਆਪਣਾ ਦਿੱਲੀ ਦੀ ਅਦਾਲਤ ਨੇ ਕਰ ਦਿੱਤਾ ਸੀਗਾ ਔਰ ਉਸ ਤੋਂ ਬਾਅਦ ਉਹਨਾਂ ਦਾ ਜਮਾਨਤੀ ਬੌਂਡ ਔਰ ਦੋ ਜਿਹੜੀਆਂ ਕੰਡੀਸ਼ਨਾਂ ਸੀ ਕਿ ਦੀਪ ਸਿੱਧੂ ਜਦੋਂ ਵੀ ਟੈਲੀਫੋਨ ਮੋਬਾਈਲ ਜਿਹੜਾ ਵੀ ਰੱਖੇਗਾ ਤਾਂ ਉਸਦੀ ਲੋਕੇਸ਼ਨ ਆਨ ਰੱਖੇਗਾ, ਇਨਵੈਸਟੀਗੇਸ਼ਨ ਆਫਿਸਰ ਜਦੋਂ ਵੀ ਉਹ ਦੀਪ ਸਿੱਧੂ ਨੂੰ ਬੁਲਾਏਗਾ ਉਹਨਾਂ ਨੂੰ ਜਾਣਾ ਪਏਗਾ ਔਰ ਨਾਲ ਹੀ ਉਹਨਾਂ ਨੇ ਆਪਣਾ ਪਾਸਪੋਰਟ ਹੈ ਜਿਹੜਾ ਉਹ ਜਮ੍ਹਾਂ ਕਰਵਾ ਦਿੱਤਾ ਔਰ ਦੇਰ ਰਾਤ ਤਕਰੀਬਨ 10:30 ਉਹਨਾਂ ਦੀ ਰਿਹਾਈ ਤਿਹਾੜ ਜੇਲ੍ਹ ਤੋਂ ਹੋ ਚੁੱਕੀ ਹੈ ਔਰ ਲਾਲ ਕਿਲ੍ਹੇ ਦੇ ਮਾਮਲੇ ਦੇ ਵਿੱਚ ਇਹਨਾਂ ਨੂੰ ਨੁਕਸਾਨ ਦੇ ਵਜੋਂ ਦੋਸ਼ੀ ਮੰਨਿਆ ਗਿਆ ਸੀ। ਅਦਾਲਤ ਦੇ ਵਿੱਚ ਕੇਸ ਚੱਲਦਾ, 14 ਦਿਨ ਪਹਿਲਾਂ ਰਿਮਾਂਡ ਤੇ ਲਿਆ ਗਿਆ ਸੀ, 70 ਦਿਨਾਂ ਤੋਂ ਵੱਧ ਉਹ ਜੁਡੀਸ਼ਲ ਹਿਰਾਸਤ ਵਿੱਚ ਰਹੇ ਨੇ ਔਰ ਇੱਕ ਹੋਰ ਮਾਮਲੇ ਦੇ ਵਿੱਚ ਵੀ ਜਦੋਂ ਜੱਜ ਨੇ ਉਹਨਾਂ ਨੂੰ ਜ਼ਮਾਨਤ ਦੇ ਦਿੱਤੀ ਤੇ ਉਹਨਾਂ ਨੂੰ ਕਹਿ ਦਿੱਤਾ ਕਿ ਇਹਨਾਂ ਦੀ ਆਜ਼ਾਦੀ ਦੇ ਜਿਹੜੇ ਹੱਕਾਂ ਦੀ ਉਲੰਘਣਾ ਹੋਏਗੀ ਜੇ ਇਹਨੂੰ ਜ਼ਮਾਨਤ ਅਸੀਂ ਨਹੀਂ ਦਿੰਦੇ। ਇਸ ਕਰਕੇ ਜਿਹੜੇ ਪੁਲਿਸ ਦਾ ਤਰਕ ਸੀਗਾ ਕਿ ਜ਼ਮਾਨਤ ਇਹਨਾਂ ਨੂੰ ਨਾ ਦਿੱਤੀ ਜਾਵੇ ਉਹਦੇ ਤਰਕ ਨੂੰ ਖਾਰਜ ਕਰ ਦਿੱਤਾ ਔਰ ਪੁਲਿਸ ਨੇ ਸਪਸ਼ਟ ਕਰ ਦਿੱਤਾ ਕਿ ਅਸੀਂ ਜਿਹੜਾ ਪੈਰਵਾਈ ਕੀਤੀ ਹੈ ਇਹਦੇ ਸੰਬੰਧ ਵਿੱਚ ਅਦਾਲਤ ਨੇ 17 ਅਪ੍ਰੈਲ ਨੂੰ ਜਦੋਂ ਸਵੇਰੇ ਜ਼ਮਾਨਤ ਤੇ ਉਹਨਾਂ ਨੂੰ ਜੇਲ੍ਹ ਤੋਂ ਰਿਹਾਅ ਹੋਣਾ ਸੀ ਤਾਂ ਦੂਜੀ ਜਾਂਚ ਏਜੰਸੀ ਨੇ ਉਹਨਾਂ ਨੂੰ ਤੁਰੰਤ ਇਸ ਮਾਮਲੇ ਦੇ ਵਿੱਚ ਗ੍ਰਿਫ਼ਤਾਰ ਕਰ ਲਿਆ ਸੀ ਔਰ ਇੱਕ ਹੋਰ ਨਵਾਂ ਕੇਸ ਪਾ ਕੇ ਔਰ ਇਸ ਗ੍ਰਿਫ਼ਤਾਰੀ ਦੇ ਸਮੇਂ ਤੇ ਵੀ ਸਵਾਲ ਉੱਠਦੇ ਸੀ ਕਿਉਂਕਿ 9 ਫਰਵਰੀ ਤੋਂ ਜਿਹੜਾ ਦੀਪ ਸਿੱਧੂ ਜੇਲ੍ਹ ਦੇ ਵਿੱਚ ਸੀ ਤੇ ਪੁਲਿਸ ਨੇ ਉਦੋਂ ਤੱਕ ਇਹ ਕੁਝ ਨਹੀਂ ਦੱਸਿਆ ਸੀਗਾ ਕਿ ਇਹਦੇ ਤੇ ਇੱਕ ਹੋਰ ਕੇਸ ਹੈਗਾ। ਅਦਾਲਤ ਨੇ ਸਾਫ਼ ਤੌਰ ਤੇ ਕਿਹਾ ਕਿ ਇਹ ਸਰਾਸਰ ਉਸ ਪਹਿਲੇ ਮਾਮਲੇ ਦੇ ਵਿੱਚ ਮਿਲੀ ਜ਼ਮਾਨਤ ਦੇ ਆਧਾਰ ਤੇ ਜੇਲ੍ਹ ਤੋਂ ਬਾਹਰ ਆਉਣ ਤੇ ਇੱਕ ਰੋਕਣ ਦਾ ਹੀ ਯਤਨ ਹੈਗਾ ਔਰ ਸੰਵਿਧਾਨ ਦੇ ਵਿੱਚ ਇੱਕ ਵਿਆਖਿਆ ਕੀਤੀ ਹੈ ਕਿ ਆਜ਼ਾਦੀ ਦੇ ਜਿਹੜੇ ਆਜ਼ਾਦ ਭਾਰਤ ਦੇ ਵਿੱਚ ਜਿਹੜਾ ਵੀ ਸਾਡਾ ਸੰਵਿਧਾਨ ਹੈ ਉਸ ਨੂੰ ਇੱਕ ਹਰ ਵਿਅਕਤੀ ਨੂੰ ਆਪਣੀ ਗੱਲ ਕਹਿਣ ਦਾ ਹੱਕ ਹੈਗਾ ਔਰ ਜਾਂਚ ਅਧਿਕਾਰੀ ਨੂੰ ਇਹਦੇ ਸੰਬੰਧੀ ਉਹਨਾਂ ਨੇ ਆਖਿਆ ਕਿ ਇਹ ਬਹੁਤ ਸ਼ਾਤਰ ਕਿਸਮ ਦੀ ਜਿਹੜੀ ਕਾਰਵਾਈ ਕੀਤੀ ਹੈ, ਅਪਰਾਧਿਕ ਜਿਹੜੀ ਇਹ ਕਾਰਵਾਈ ਕੀਤੀ ਹੈ ਇਹ ਧੋਖਾਧੜੀ ਤੁਸੀਂ ਕੀਤੀ ਹੈ ਔਰ ਅਦਾਲਤ ਨੇ ਸਿੱਧੂ ਨੂੰ ਜੇਲ੍ਹ ਦੇ ਵਿੱਚ ਰੱਖਣ ਦਾ ਕੋਈ ਹੋਂਦ ਨਹੀਂ ਦੱਸੀ ਤੇ ਇਸ ਕਰਕੇ ਉਹਨਾਂ ਨੂੰ 25,000 ਰੁਪਏ ਦੀ ਵਿਅਕਤੀਗਤ ਮਚਲਕੇ ਤੋਂ ਬਾਅਦ ਤੇ 2 ਹੋਰ ਜ਼ਮਾਨਤਾਂ ਤੇ ਸਿੱਧੂ ਨੂੰ ਜਦੋਂ ਜ਼ਮਾਨਤ ਦੇ ਦਿੱਤੀ ਤਾਂ ਕੱਲ ਲੋਕਡਾਊਨ ਲੱਗਿਆ ਸੀ ਦਿੱਲੀ ਦੇ ਵਿੱਚ, ਔਰ ਲੋਕਡਾਊਨ ਤੋਂ ਬਾਅਦ ਤਿਹਾੜ ਜੇਲ੍ਹ ਤੋਂ ਸਿੱਧੇ ਨਿਕਲ ਕੇ ਉਹ ਮਨਜਿੰਦਰ ਸਿੰਘ ਸਰਸਾ ਦੇ ਨਾਲ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਪਹੁੰਚੇ, ਜਿੱਥੇ ਉਹਨਾਂ ਨੇ ਮੱਥਾ ਟੇਕਿਆ ਔਰ ਉੱਥੇ ਉਹਨਾਂ ਨੇ ਕੁੱਝ ਸਵਾਲਾਂ ਦਾ ਜਵਾਬ ਦਿੱਤਾ ਹੈ। ਉਹਨਾਂ ਨੇ ਆਖਿਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਮੈਂ ਕਿਸਾਨੀ ਅੰਦੋਲਨ ਦੇ ਨਾਲ ਹਾਂ, ਕਿਸਾਨੀ ਅੰਦੋਲਨ ਕਰਕੇ ਹੀ ਮੇਰੀ ਹੋਂਦ ਹੈ ਤੇ ਮੈਂ ਕਿਸਾਨੀ ਅੰਦੋਲਨ ਦਾ ਇੱਕ ਸੱਚਾ ਸਿਪਾਹੀ ਹਾਂ, ਜਿੱਥੇ ਵੀ ਮੇਰੀ ਲੋੜ ਕਿਸਾਨ ਸਮਝਣ ਮੈਂ ਉੱਥੇ ਉਹ ਇਸ ਲੋੜ ਨੂੰ ਪੂਰਾ ਕਰਾਂਗਾ। ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਤੁਸੀਂ ਕਿਸਾਨੀ ਅੰਦੋਲਨ ਵਿੱਚ ਜਾਓਗੇ, ਉਹਨਾਂ ਨੇ ਆਖਿਆ ਕਿ ਮੈਂ ਕਿਸਾਨੀ ਅੰਦੋਲਨ ਕਰਕੇ ਹੀ ਮੈਂ ਇੰਨਾ ਕੁਛ ਚੱਲ ਰਿਹਾ। ਔਰ ਨਾਲ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਤੁਹਾਡੇ ਨਾਲ ਕਿਸੇ ਕਿਸਮ ਦੀ ਕੋਈ ਬਦਤਮੀਜ਼ੀ ਕੀਤੀ ਹੋਵੇ, ਤੇ ਉਹਨਾਂ ਨੇ ਆਖਿਆ ਕਿ ਨਹੀਂ, ਮੈਂ ਤਾਂ ਹਮੇਸ਼ਾ ਕਹਿੰਦਾ ਕਿ ਜਿਹੜਾ ਇੱਥੇ ਸ਼ਹੀਦਾਂ ਸਿੰਘਾਂ ਦਾ ਪਹਿਰਾ ਇਸ ਮੋਰਚੇ ਦੇ ਉੱਤੇ, ਤੇ ਮੈਨੂੰ ਕਿਸੇ ਨੇ ਉਹ ਵੀ ਨਹੀਂ ਆਖਿਆ। ਇੰਨਾ ਜ਼ਰੂਰ ਹੈ ਵੀ ਸਮੇਂ ਸਮੇਂ ਸਿਰ ਤੰਗ ਪਰੇਸ਼ਾਨ ਕਰਦੇ ਰਹੇ, ਰਾਤ ਨੂੰ ਸੌਣ ਨਹੀਂ ਦਿੰਦੇ ਸੀ, ਖਾਣੇ ਵਗੈਰਾ ਦਾ ਪ੍ਰਬੰਧ ਜਿਹੜਾ ਪ੍ਰੋਪਰ ਨਹੀਂ ਸੀਗਾ। ਇਸ ਤਰ੍ਹਾਂ ਦੀਆਂ ਜਿਹੜੀਆਂ ਉਹਨਾਂ ਨੇ ਆਖਿਆ ਕਿ ਮੇਰੇ ਤੇ ਵਧੀਕੀਆਂ ਉਹਨਾਂ ਨੇ ਕੀਤੀਆਂ ਇਨਵੈਸਟੀਗੇਸ਼ਨ ਆਫਿਸਰ ਨੇ, ਤੇ ਨਾਲ ਹੀ ਉਹਨਾਂ ਨੇ ਆਖਿਆ ਕਿ ਮੈਂ ਹਮੇਸ਼ਾ ਕਿਸਾਨੀ ਅੰਦੋਲਨ ਦੇ ਨਾਲ ਹਾਂ ਸੀ ਤੇ ਰਹਾਂਗਾ।
ਤੇ ਆਖਿਰ ਚ ਹੁਣ ਕਿਸਾਨੀ ਅੰਦੋਲਨ ਦੀ ਗੱਲ ਜਿਹੜੀ ਆ ਉਹ ਵੀ ਜ਼ਰੂਰ ਕਰਨੀ ਬਣਦੀ ਆ। ਔਰ ਕਿਸਾਨੀ ਅੰਦੋਲਨ ਦੀ ਗੱਲ ਕਰੀਏ ਤੇ ਪਿਛਲੇ ਦਿਨਾਂ ਦੇ ਵਿੱਚ ਕਿਸਾਨ ਆਗੂ ਜਿਹੜੇ ਆ ਉਹਨਾਂ ਦੇ ਬਿਆਨ ਕਾਫੀ ਵਿਰੋਧੀ ਬਿਆਨ ਆਏ ਆ, ਇੱਕ ਦੂਜੇ ਦੇ ਵਿਰੋਧ ਦੇ ਵਿੱਚ ਜਿਵੇਂ ਜਿਹੜੇ ਬਿਆਨ ਆ ਇਹ ਜਾਰੀ ਹੋਏ ਆ, ਔਰ ਉਹਦਾ ਜਿਹੜਾ ਅਸਰ ਹੈ ਉਹ ਜਿਹੜੇ ਕਿਸਾਨ ਉੱਥੇ ਧਰਨਿਆਂ ਦੇ ਉੱਤੇ ਜੁੜੇ ਹੋਏ ਨੇ, ਅੰਦੋਲਨ ਦੇ ਵਿੱਚ ਸ਼ਾਮਿਲ ਨੇ, ਉਹਨਾਂ ਦੇ ਉੱਤੇ ਵੀ ਹੋਇਆ, ਕਿਉਂਕਿ ਉਹਨਾਂ ਦੀਆਂ ਭਾਵਨਾਵਾਂ ਨੂੰ ਵੀ ਠੇਸ ਲੱਗਦੀ ਹੈ ਜਦੋਂ ਇਹੋ ਜਿਹੇ ਵਿਰੋਧੀ ਬਿਆਨ ਜਿਹੜੇ ਆ ਉਹ ਕਿਸਾਨ ਲੀਡਰ ਦਿੰਦੇ ਆ।
ਦੇਖੋ ਬੀਜੇਪੀ ਬੜੀ ਖੁਸ਼ ਹੈ ਇਸ ਗੱਲ ਤੋਂ ਕਿ ਜਿਹੜਾ ਗੱਲ ਬੀਜੇਪੀ ਨੇ ਕਰਨੀ ਸੀ ਉਹ ਕਿਸਾਨੀ ਅੰਦੋਲਨ ਦੇ ਵਿੱਚ ਕਿਸਾਨ ਆਗੂ ਖੁਦ ਹੀ ਕਰ ਰਹੇ, ਇੱਕ ਦੂਜੇ ਦੇ ਉਲਟ ਜਿਹੜੇ ਬਿਆਨ ਦੇ ਰਹੇ ਨੇ, ਔਰ ਮੀਡੀਆ ਕੁਝ ਇਹਨਾਂ ਬਿਆਨਾਂ ਤੋਂ ਗ੍ਰੇ ਕਰ ਰਿਹਾ ਸੀ, ਇਹਨਾਂ ਦੀ ਗੱਲ ਜਿਹੜੀ ਹੈ ਨਸ਼ਰ ਨਹੀਂ ਸੀ ਕਰ ਰਿਹਾ, ਕਿਉਂਕਿ ਮੀਡੀਆ ਵੀ ਕਿਤੇ ਨਾ ਕਿਤੇ ਸੋਚਦਾ ਸੀਗਾ ਕਿ ਕਿਸਾਨੀ ਅੰਦੋਲਨ ਨੂੰ ਜੇਕਰ ਢਾਲ ਲੱਗਦੀ ਹੈ ਤਾਂ ਸਾਡੇ ਤੇ ਇਲਜ਼ਾਮ ਨਾ ਆਵੇ। ਲੇਕਿਨ ਹੁਣ ਬਿੱਲੀ ਥੈਲਿਓਂ ਬਾਹਰ ਆ ਚੁੱਕੀ ਹੈ, ਹਰੇਕ ਆਗੂ ਜਿਹੜਾ ਹੈਗਾ ਉਹ ਆਪਣੀ ਚੌਧਰ ਦੀ ਹੋੜ ਦੇ ਵਿੱਚ ਇਸ ਤਰ੍ਹਾਂ ਦੇ ਬਿਆਨ ਦੇ ਰਿਹਾ। ਤੁਹਾਨੂੰ ਯਾਦ ਹੋਣਾ ਬਲਬੀਰ ਸਿੰਘ ਰਾਜੇਵਾਲ ਨੇ ਇਹ ਕਹਿ ਦਿੱਤਾ ਸੀ ਕਿ ਕਿਸਾਨੀ ਅੰਦੋਲਨ ਦੇ ਵਿੱਚ ਜਿਹੜੇ ਬੰਦੇ ਗ੍ਰਿਫ਼ਤਾਰ ਹੋਏ ਆ 26 ਜਨਵਰੀ ਮੌਕੇ, ਉਹਨਾਂ ਦੀਆਂ ਜਮਾਨਤਾਂ ਸੰਯੁਕਤ ਕਿਸਾਨ ਮੋਰਚੇ ਨੇ ਕਰਾਈਆਂ, ਔਰ ਮਨਜਿੰਦਰ ਸਿੰਘ ਸਰਸਾ ਦਿੱਲੀ ਕਮੇਟੀ ਦੇ ਰੋਲ ਨੂੰ ਉਹਨਾਂ ਨੇ ਅਣਗੌਲਿਆ ਕੀਤਾ ਸੀ। ਪਰ ਬਾਅਦ ਦੇ ਵਿੱਚ ਗੁਰਨਾਮ ਸਿੰਘ ਚੜੂਨੀ ਨੇ ਸਪਸ਼ਟ ਤੌਰ ਦੇ ਉੱਤੇ ਕਹਿ ਦਿੱਤਾ ਕਿ ਇਹ ਜਮਾਨਤਾਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਲੀਗਲ ਟੀਮ ਨੇ ਕਰਾਈਆਂ ਤੇ ਉਹਨਾਂ ਨੇ ਧੰਨਵਾਦ ਵੀ ਕੀਤਾ ਸੀ। ਤਾਂ ਉਸ ਤੋਂ ਬਾਅਦ ਇਹ ਦੋਨੇ ਆਗੂਆਂ ਦੇ ਆਪਸ ਦੇ ਵਿੱਚ ਬਿਆਨਾਂ ਦਾ ਜਿਹੜਾ ਵਖਰੇਵਾ ਇਹ ਜਗ ਜ਼ਾਹਰ ਹੋ ਗਿਆ ਸੀ ਵੀ ਕਿਤੇ ਨਾ ਕਿਤੇ ਇਹਨਾਂ ਦੇ ਵਿੱਚ ਕੋਈ ਵਖਰੇਵਾ ਹੈਗਾ। ਇਸੇ ਸੰਬੰਧੀ ਪਿਛਲੇ ਦਿਨੀ ਬਿਲਕੁਲ ਜੀ ਉੱਥੇ ਮੈਂ ਆਉਣਾ ਚਾਹੁੰਦਾ ਸੀ, ਉਗਰਾਹਾਂ ਹੁਣਾਂ ਨੇ ਪਿਛਲੇ ਦਿਨੀ ਜਦੋਂ ਮੀਟਿੰਗ ਹੋਈ ਸੰਯੁਕਤ ਕਿਸਾਨ ਮੋਰਚੇ ਦੀ, ਜਦੋਂ ਉਹਨਾਂ ਨੇ ਆਖਿਆ ਕਿ ਸੰਸਦ ਮਾਰਚ ਘੇਰਨਾ, ਸੰਸਦ ਵੱਲ ਮਾਰਚ ਕਰਨਾ, ਮਈ ਦੇ ਮਹੀਨੇ ਅਸੀਂ ਇੱਕ ਰੋਡ ਮੈਪ ਬਣਾਉਣਾ, ਤਾਂ ਬਹੁਤ ਸਾਰੇ ਜਿਹੜੇ ਨੌਜਵਾਨ ਉੱਥੇ ਪਹੁੰਚੇ ਸੀ ਤਾਂ ਉਹਨਾਂ ਨੇ ਸਾਫ਼ ਤੌਰ ਤੇ ਆਖਿਆ ਕਿ ਸਾਨੂੰ ਇੱਕ ਪ੍ਰੋਗਰਾਮ ਦਿਓ, ਤੁਸੀਂ ਅਲਟੀਮੇਟਮ ਦਿਓ ਸਰਕਾਰ ਨੂੰ ਵੀ ਇਸ ਤਰੀਕ ਤੋਂ ਬਾਅਦ ਅਸੀਂ ਇਸ ਸੰਘਰਸ਼ ਦੀ ਰੂਪਰੇਖਾ ਨਵੇਂ ਸਿਰੇ ਸਿਰਜਾਂਗੇ। ਜਦੋਂ ਮੀਟਿੰਗਾਂ ਨਹੀਂ ਹੋਈਆਂ ਤਾਂ ਮੀਡੀਆ ਨੂੰ ਵੀ ਕੋਈ ਜਵਾਬ ਨਹੀਂ ਦਿੱਤਾ ਤੇ ਜਥੇਬੰਦੀਆਂ ਜਿਹੜੀਆਂ ਨੌਜਵਾਨ ਜਥੇਬੰਦੀਆਂ ਉਹਨਾਂ ਦੀ ਗੱਲ ਦਾ ਜਵਾਬ ਵੀ ਨਹੀਂ ਦਿੱਤਾ ਗਿਆ ਤੇ ਉੱਥੇ ਕਾਫੀ ਬੋਲ ਬੁਲਾਰਾ ਵੀ ਹੋਇਆ, ਇੱਥੋਂ ਤੱਕ ਕਿ ਉਗਰਾਹਾਂ ਸਾਹਿਬ ਦੀ ਜਿਹੜੀ ਕਾਰ ਦੇ ਅੱਗੇ ਲੋਕਾਂ ਨੇ ਖੜ ਕੇ ਉਹਨਾਂ ਦਾ ਵਿਰੋਧ ਵੀ ਕੀਤਾ। ਔਰ ਉਸ ਤੋਂ ਬਾਅਦ ਹੁਣ ਹਾਲਾਤ ਇਹ ਨੇ, ਕਿਸਾਨੀ ਅੰਦੋਲਨ ਗਰਮੀ ਵੀ ਆ ਗਈ ਹੈ ਔਰ ਉਧਰੋਂ ਕੋਵਿਡ ਕਰਕੇ ਇਹ ਵੀ ਇਲਜ਼ਾਮ ਲੱਗਦਾ ਸੀਗਾ ਕਿ ਜਿਹੜੀ ਆਕਸੀਜਨ ਦੀ ਸਪਲਾਈ ਹੈ ਉਹਦੇ ਚ ਵਿਘਨ ਪਏਗਾ, ਭਾਵੇਂ ਸਰਕਾਰ ਨੇ ਮੀਟਿੰਗ ਕਰਕੇ ਕਿਸਾਨ ਜਥੇਬੰਦੀਆਂ ਨੂੰ ਕਹਿ ਦਿੱਤਾ ਕਿ ਤੁਸੀਂ ਦੱਸੋ ਕੀ ਚਾਹੁੰਦੇ ਹੋ, ਅਸੀਂ ਤੁਹਾਡੀ ਗੱਲ ਜਿਹੜੀ ਕਰ ਸਕਦੇ ਹਾਂ, ਲੇਕਿਨ 2 ਮਈ ਤੱਕ ਜਿਹੜੇ ਚੋਣਾਂ ਦੇ ਨਤੀਜੇ ਨਹੀਂ ਆਉਣਗੇ ਤੇ 2 ਮਈ ਤੱਕ ਪ੍ਰਧਾਨ ਮੰਤਰੀ ਵੀ ਬਿਜ਼ੀ ਹੈਗੇ ਨੇ। ਹੁਣ ਕੋਵਿਡ ਦੀ ਲਹਿਰ ਚੱਲ ਪਈ, ਖੇਤੀ ਮੰਤਰੀ ਔਰ ਜਿਹੜੇ ਰੇਲ ਮੰਤਰੀ ਨੇ ਉਹਨਾਂ ਦੀਆਂ ਮੀਟਿੰਗਾਂ 13 ਵਾਰ ਹੋ ਚੁੱਕੀਆਂ, ਹਾਲੇ ਤੱਕ ਕੋਈ ਗੱਲ ਸਿਰੇ ਸਾਣੇ ਨੇ ਰੱਖੀ। ਸੋਮ ਪ੍ਰਕਾਸ਼ ਜਿਹੜੇ ਮੰਤਰੀ ਮੰਡਲ ਦਾ ਹਿੱਸਾ ਸੀ ਜਿਹੜੇ ਮੀਟਿੰਗਾਂ 'ਚ ਬੈਠਦੇ ਸੀ, ਉਹ ICU ਵਿੱਚ ਨੇ, ਉਹ ਦਾਖਲ ਨੇ, ਉਹਨਾਂ ਬਾਰੇ ਵੀ ਹਾਲੇ ਕੋਈ ਚੰਗੀ ਖਬਰ ਆਉਣ ਦੀ ਸੰਭਾਵਨਾ ਨੇੜੇ ਨਹੀਂ ਆਉਂਦੀ ਕਿਉਂਕਿ ਉਹਨਾਂ ਨੂੰ ਆਕਸੀਜਨ ਤੇ ਰੱਖਿਆ ਜਾ ਰਿਹਾ, ਵੈਂਟੀਲੇਟਰ ਤੇ ਰੱਖਿਆ ਜਾ ਰਿਹਾ। ਜਿੰਨੀ ਦੇਰ ਤੱਕ ਹੁਣ ਪ੍ਰਧਾਨ ਮੰਤਰੀ ਗੱਲ ਨਹੀਂ ਕਰਦੇ ਕਿਸਾਨੀ ਅੰਦੋਲਨ ਦਾ ਕੋਈ ਹੱਲ ਨਹੀਂ ਨਜ਼ਰ ਆਉਂਦਾ, ਲੇਕਿਨ ਜਿਹੜੀ ਆਪਸ ਦੇ ਵਿੱਚ ਇਹਨਾਂ ਦੀਆਂ ਜਿਹੜੇ ਬੋਲ ਬੁਲਾਰੇ ਹੋ ਰਹੇ ਨੇ ਉਹਦੇ ਨਾਲ ਕਿਤੇ ਨਾ ਕਿਤੇ ਕਿਸਾਨੀ ਅੰਦੋਲਨ ਨੂੰ ਢਾਹ ਜ਼ਰੂਰ ਲੱਗੀ ਹੈ। ਹੁਣ ਜਦੋਂ ਦੀਪ ਸਿੱਧੂ ਦੀ ਜ਼ਮਾਨਤ ਵੀ ਹੋ ਗਈ ਹੈ, ਦੀਪ ਸਿੱਧੂ ਪੰਜਾਬ ਦੇ ਵਿੱਚ ਗੇੜਾ ਲਾਉਣ ਤੋਂ ਬਾਅਦ ਦੀਪ ਸਿੱਧੂ ਵੀ ਕੋਈ ਟਿੱਪਣੀ ਕਰ ਸਕਦਾ ਹੈ, ਪਰ ਦੀਪ ਸਿੱਧੂ ਸ਼ਾਇਦ ਇਸ ਮੌਕੇ ਟਿੱਪਣੀ ਨਹੀਂ ਕਰੇਗਾ, ਕਿਉਂਕਿ ਉਹਨੂੰ ਇਸ ਤਰ੍ਹਾਂ ਦਾ ਇਲਜ਼ਾਮ ਉਹਦੇ ਤੇ ਨਾ ਆਵੇ ਕਿ ਜੇਕਰ ਦੀਪ ਸਿੱਧੂ ਦੀ ਬੋਲਬਾਣੀ ਦੇ ਨਾਲ ਕਿਸਾਨੀ ਅੰਦੋਲਨ ਨੂੰ ਨੁਕਸਾਨ ਹੁੰਦਾ ਤਾਂ ਫਿਰ ਦੀਪ ਸਿੱਧੂ ਨੂੰ ਵੀ ਉਸੇ ਤਰ੍ਹਾਂ ਦੀ ਰੁਤਬਾ, ਉਸੇ ਤਰ੍ਹਾਂ ਦੀ ਪਦਵੀ ਦਿੱਤੀ ਜਾਏਗੀ ਜਿਹੜੀ ਉਹਨੂੰ ਪਹਿਲਾਂ ਦਿੱਤੀ ਜਾ ਰਹੀ ਹੈ। ਇਸ ਕਰਕੇ ਆਉਣ ਵਾਲੇ ਦਿਨਾਂ ਦੇ ਵਿੱਚ ਕਿਸਾਨੀ ਅੰਦੋਲਨ ਹੈ ਜਿਹੜਾ ਇੱਕ ਬੜਾ ਭੰਬਲ ਭੂਸੇ ਵਾਲੀ ਸਥਿਤੀ ਜਿਹੜੀ ਪੈਦਾ ਹੋ ਗਈ ਹੈ। ਆਸ ਕਰਦੇ ਹਾਂ ਕਿ ਕਿਸਾਨ ਜਥੇਬੰਦੀਆਂ ਮਿਲ ਕੇ ਇਹਦਾ ਕੋਈ ਹੱਲ ਕਰਨ ਤਾਂ ਜੋ ਕੋਈ ਇਸ ਤਰ੍ਹਾਂ ਦਾ ਨੁਕਸਾਨ ਨਾ ਹੋ ਸਕੇ, ਜਿਹਦੇ ਨਾਲ ਕੱਲ ਨੂੰ ਇਹ ਆਵੇ ਕਿ ਅਸੀਂ ਹਮੇਸ਼ਾ ਜਿੱਤ ਕੇ ਜਿਹੜਾ ਮੋਰਚਾ ਅਸੀਂ ਹਾਰ ਜਾਂਦੇ ਹਾਂ।
ਜੀ ਜੀ ਬਿਲਕੁਲ। ਸੋ ਖਬਰਾਂ ਦਾ ਜਿਹੜਾ ਸਿਲਸਿਲਾ ਹੁਣ ਸਾਨੂੰ ਇੱਥੇ ਰੋਕਣਾ ਪੈਣਾ। ਜਾਣ ਤੋਂ ਪਹਿਲਾਂ ਬੇਟਾ ਸਾਹਿਬ ਕੋਈ ਖਾਸ ਟਿੱਪਣੀ ਹੋਰ ਕਿਸੇ ਵੀ ਖਬਰ ਦੇ ਉੱਤੇ ਤੁਸੀਂ ਕਰਨੀ ਚਾਹੋ ਜ਼ਰੂਰ ਕਰੋ।
ਹਾਂਜੀ, ਖਾਸ ਟਿੱਪਣੀ ਤਾਂ ਇਹੀ ਹੈ ਕਿ ਇੱਕ ਪਾਸੇ ਕੋਵਿਡ ਦੀ ਲਹਿਰ ਬੜੀ ਬੁਰੀ ਤੇਜ਼ੀ ਨਾਲ ਫੈਲ ਰਹੀ ਹੈ ਦਿੱਲੀ ਦੇ ਵਿੱਚ, ਲੇਕਿਨ ਸਿਆਸੀ ਪਾਰਟੀਆਂ ਇਹਦੇ ਚ 2022 ਦਾ ਜਿਹੜਾ ਭਵਿੱਖ ਹੈ ਉਹ ਦੇਖਣ ਦੇ ਵਿੱਚ ਲੱਗੀਆਂ। ਉਹਨਾਂ ਨੂੰ ਲੱਗਦਾ ਕਿ ਅਸੀਂ ਰੈਲੀਆਂ ਕਰ ਲਈਏ, ਅਸੀਂ ਕਿਸਾਨਾਂ ਦੀ ਸਮੱਸਿਆ ਚੱਕ ਲਈਏ, ਅਸੀਂ ਬੀਐਸਬੀ ਵਾਲਾ ਮੁੱਦਾ ਚੱਕ ਲਈਏ, ਅਸੀਂ ਇਹਨਾਂ ਨੂੰ ਲੋਕਾਂ ਨੂੰ ਜਿਹੜਾ ਸਮਾਰਟਫੋਨ ਵੰਡ ਦਈਏ, ਅਸੀਂ ਇਸ ਤਰ੍ਹਾਂ ਦੀ ਗੱਲ ਕਰ ਲਈਏ। ਇੱਥੇ ਸਾਰੀਆਂ ਪਾਰਟੀਆਂ 2022 ਲਈ ਆਪਣੇ ਕੋਟ ਪੈਂਟ ਸਵਾਉਣ ਨੂੰ ਤਿਆਰ ਨੇ, ਔਰ ਹੁਣ ਇਹਨੂੰ ਜਿਹੜੀ ਹੈ ਕੋਟ ਪੈਂਟ ਪਾਉਣ ਦੀ ਇਜਾਜ਼ਤ ਹੈ ਉਹ ਪੰਜਾਬ ਦੀ ਜਨਤਾ ਦੇਵੇਗੀ, ਇਹ ਦੇਖਣਾ ਹੋਏਗਾ।
ਜੀ ਬਿਲਕੁਲ। ਸੋ ਸਾਡੇ ਨਾਲ ਕੁਝ ਦੋਸਤ ਬਣੇ ਹੋਏ ਨੇ, ਇਸ ਵੇਲੇ ਮੈਂ ਉਹਨਾਂ ਦੇ ਕੁਝ ਮੈਸੇਜ ਜਿਹੜੇ ਸ਼ਾਮਿਲ ਕਰ ਲਵਾਂ ਤੁਹਾਡੇ ਜਾਣ ਤੋਂ ਪਹਿਲਾਂ। ਨਰਿੰਦਰ ਰਾਠੌਰ ਹੋਰੀ ਸਾਡੇ ਨਾਲ ਜੁੜੇ ਨੇ, ਬੇਟਾ ਜੀ ਨੂੰ ਫਤਿਹ ਤੇ ਧੰਨਵਾਦ ਕਹਿੰਦੇ।
ਜੀ ਸ਼ੁਕਰੀਆ
ਜੀ। ਤੇ ਇਸੇ ਤਰ੍ਹਾਂ ਸਾਡੇ ਨਾਲ ਮੌਲੀ ਜੋਹਲ ਹੋਰੀ ਜੁੜੇ ਹੋਏ ਨੇ, ਜਗਜੀਵਨ ਮਠਾਰੂ ਹੋਰੀ ਜੁੜੇ ਹੋਏ ਨੇ। ਜਗਜੀਵਨ ਮਠਾਰੂ ਹੋਰਾਂ ਨੇ ਸਾਨੂੰ ਬੁਝਾਰਤ ਦਾ ਜਵਾਬ ਵੀ ਭੇਜਿਆ ਤੇ ਨਾਲ ਹੀ ਨਾਲ ਸਾਰੇ ਹਰਮਨ ਰੇਡੀਓ ਗਰੁੱਪ ਨੂੰ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਸਾਡੇ ਵੱਲੋਂ ਵੀ ਤੁਹਾਨੂੰ ਵੀ, ਔਰ ਬੁਝਾਰਤ ਦਾ ਜਵਾਬ ਮੈਂ ਬਿਲਕੁਲ ਅਖੀਰ ਦੇ ਵਿੱਚ ਸਾਂਝਾ ਕਰਦੀ ਹਾਂ। ਪਰ ਜਦੋਂ ਆਕਸੀਜਨ ਦੀ ਗੱਲ ਅਸੀਂ ਕਰ ਰਹੇ ਸੀ ਖਬਰਾਂ ਦੇ ਵਿੱਚ, ਤਾਂ ਕਹਿੰਦੇ ਨੈਚੁਰਲ ਆਕਸੀਜਨ ਛੱਡ ਕੇ ਮਾਸਕ ਪਾ ਲਏ ਤੇ ਨਕਲੀ ਆਕਸੀਜਨ ਹੁਣ ਆਪਾਂ ਲੱਭਦੇ ਫਿਰਦੇ ਹਾਂ। ਜੀ ਇਹ ਵੀ ਇੱਕ ਤਰਾਸਦੀ ਹੈ, ਇੱਕ ਦੁਖਾਂਤ ਹੈ ਸਾਡਾ। ਜਗਤਾਰ ਟੁੱਡੀ ਕੇ ਹਾਂਗਕਾਂਗ ਵਾਲੇ ਭਾਜੀ ਵੀ ਸਾਡੇ ਨਾਲ ਜੁੜੇ ਹੋਏ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਆਪਾਂ ਨੂੰ। ਸਤਿ ਸ੍ਰੀ ਅਕਾਲ ਜੀ, ਸਾਡੇ ਵੱਲੋਂ ਵੀ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ। ਤੇ ਉਹਨਾਂ ਦਾ ਇੱਕ ਵਿਚਾਰ ਜਿਹੜਾ ਉਹ ਵੀ ਮੈਂ ਜ਼ਰੂਰ ਸਾਂਝਾ ਕਰਦੀ ਹਾਂ, ਕੁਛ ਬੁਝਾਰਤਾਂ ਦੇ ਜਵਾਬ ਜਿਹੜੇ ਉਹ ਵੀ ਸਾਡੇ ਤੱਕ ਪਹੁੰਚੇ ਆ। ਸੋ ਬਿਲਕੁਲ ਇਹ ਸਾਰਾ ਕੁਛ ਮੈਂ ਜ਼ਰੂਰ ਸਾਂਝਾ ਕਰਦੀ ਹਾਂ। ਫਿਲਹਾਲ ਬਿੱਟਾ ਸਾਹਿਬ ਖਬਰਾਂ ਦਾ ਇਹ ਸਿਲਸਿਲਾ ਜਿਹੜਾ ਉਹ ਆਪਾਂ ਇੱਥੇ ਰੋਕਦੇ ਹਾਂ। ਤੁਹਾਡਾ ਆਪਣਾ ਕੀਮਤੀ ਸਮਾਂ ਦੇਣ ਦੇ ਲਈ, ਵੱਡੇ ਤੜਕੇ ਸਾਡੇ ਨਾਲ ਹਰਮਨ ਰੇਡੀਓ ਦੇ ਇਸ ਸਿਲਸਿਲੇ ਚ ਜੁੜਨ ਲਈ ਬਹੁਤ ਬਹੁਤ ਧੰਨਵਾਦ
ਜੀ। ਸ਼ੁਕਰੀਆ ਜੀ, ਮਿਹਰਬਾਨੀ।